अज्ञान अंधेर विनाश, हर कृपा ते संत पेटिया, नानक मन परगास। याही कुल ते प्रगट हो, ताही कुल को नाम। पुन द्वादश गुरिंड को मेरी है प्रणाम।
दोहरा तेग बहादुर सतगुरु, बस आनंदपुर माहे, समा बितावत सुख सहत, दासन श्रेय सुचाहे।
श्री सतगुरु पातशाह जी दे परम पवित्र दरबार विच हाजरीन सतसंगी जनो, साहिब पातशाह नूं धन कहिए, जिन्हां दी अपार बख्शिश कृपा सदका आप जी ने हुण श्रवण कीता है कि ओ कैसा सतगुरु है, की कृपा करदे हन पातशाह जी। मंगल दे विच आप जी ने श्रवण कीता कि ज्ञान अंजन गुर दिया, जिथे के इंसान अपने शरीरक दुखां तों प्रताड़ित है, दुखी है, व्याकुल है, जिथे के शरीरक दुख इस नूं इतना को दुखी करी बैठे हन कि उस दे वास्ते तुसी वेखोगे कि उतनी भीड़ चंगे पासे नहीं, उतनी भीड़ सुखी इंसान दे नेड़े नहीं, जिन्नी भीड़ के एक दुखी दे कोल है, क्योंकि हर कोई दुखी है। उतना इकत्तर इंसान एक साध संगत दे रूप विच नहीं होंदा जितना कि असी हॉस्पिटल डॉक्टरां दे कोल वेखांगे, क्योंकि हर एक नू दुख है। और रोगी कै भाणे सब रोगी, और रोगी इंसान दे भाणे पूरी लुकाई ही रोगी है। और सतगुरु पातशाह नूं आपां हुण धन कहांगे, पर क्यों कहांगे, कारण की है कि उस नूं धन कहन दे नाल कुछ मिलदा होवे भाई तां ते धन कहिए। ए लफ्ज मैं क्यों वरत्या, क्योंकि इंसान दी फितरत है, इंसान दे जहन दी ए आदत है कि जिथों इस नूं कुछ मिले उत्थे ही जाके टुकदा है, उना नाल ही प्यार करदा है, उत्थे ही इस दी अपनत जो है ओ आके अपना आप दिखाउंदी है, जिथों कुछ मिले। ते साहिब गुरु पातशाह दिंदे की ने इस नूं, जो हथ जोड़ के बड़े प्रेम नाल कह देना, धन गुरु नानक पातशाह, धन सतगुरु जगजीत सिंह जी, धन सतगुरु उदय सिंह जी। ते सतगुरु पातशाह कहंदे ने, सुन ध्यान कर, जिथे दुनिया शरीर दे दुखां करके दुखी है, ते याद करना जी शरीर नूं दुख है ते अंदर भी कुछ दुख ने। शरीर दुखी है ते ना खाया जाएगा, ना पीता जाएगा, ना ही सुख भोगे जाणगे, ना ही दुनिया दे आनंद वेखे जाणगे। इसे तरह जदों इंसान दा हिरदा रोगी है, इंसान दा आत्मा दुखी है, इंसान दे नेत्र रोगी ने, उदों तक ओ उस अकाल पुरख दा दीदार नहीं पा सकदा। और वड्डी गल की है, असी करना की है, उस सतगुरु दे दर्शन ही करने हन। कृपा होवे जिधर वेखिए ओदा रूप नजर आवे, और उस नू सही करन वास्ते सतगुरां ने एक कृपा कीती, एक दवाई दित्ती, एक सुरमा दित्ता, एक अजिहा सुरमा जो के अखां दे विच जदों पाया नाल दी नाल सोझी आ गई। कह लवो किसे दी अखां दे विच कोई अजिही बीमारी होवे, अजिही प्रॉब्लम होवे उस इंसान नूं कि अपने नेत्रां दे नाल अखां नाल कुछ वेख ना सके। और जदों एक सियाणा डॉक्टर इस अखां विच पाउण वास्ते आई ड्रॉप्स वधिया दे देवे, चंगी दवाई देवे, उस नूं पाण दे नाल अखां दी मैल निकल जावे, अखां दे विच उज्जवलपन आ जावे, ते उस वैद नूं किवें नहीं ओह रोगी याद करेगा। ते साहिब भी एक अजिहे वैद ने जिन्हां ने वेख्या ओह बंदा दर्शन नहीं कर सकदा, पहलां अखां दा हनेरा दूर करो। ओह हनेरा की सी अखां दा, ਅੰਦਰ ਜਿਹੜੀ ਹਉਮੈ ਸੀ, ਅੱਖਾਂ ਵਿੱਚ ਸੀ ਜਿਹੜਾ ਦੂਸਰੇ ਵੱਲ ਵੇਖਣਾ ਗੁਰੂ ਨੂੰ ਛੱਡ ਕੇ, ਅੱਖਾਂ ਵਿੱਚ ਕੀ ਸੀ ਕਿ ਇਨਸਾਨ ਆਪਣੀ ਗਫਲਤਾ ਵਿੱਚ ਜੀਉਂਦਾ ਪਿਆ ਹੈ। ਫਿਰ ਗੁਰੂ ਨੇ ਕਿਰਪਾ ਕੀਤੀ, ਗਿਆਨ ਅੰਜਨ ਗੁਰ ਦੀਆ, ਇਸ ਕਰਕੇ ਧੰਨ ਕਹਿੰਦੇ ਆ ਇਹਨੂੰ। ਇਸੇ ਚੀਜ਼ ਨੂੰ ਵੱਡਾ ਇਸ ਕਰਕੇ ਗਿਣਿਆ ਕਿ ਜਦੋਂ ਗੁਰੂ ਨੇ ਗਿਆਨ ਰੂਪੀ ਸੁਰਮਾ ਦਿੱਤਾ, ਅੱਖਾਂ ਚ ਪਾਇਆ, ਅਗਿਆਨ ਅੰਧੇਰ ਬਿਨਾਸ, ਅਗਿਆਨ ਰੂਪੀ ਹਨੇਰਾ ਦੂਰ ਹੋ ਗਿਆ, ਤੇ ਫਿਰ ਹੋਇਆ ਕਿ ਹਰੀ ਕਿਰਪਾ ਤੇ ਸੰਤ ਭੇਟਿਆ। ਉਸ ਗੁਰੂ ਦੀ ਕਿਰਪਾ ਦੇ ਨਾਲ ਉਹ ਅਕਾਲ ਪੁਰਖ ਜਦੋਂ ਮਿਲ ਗਿਆ, ਤੇ ਨਾਨਕ ਮਨ ਪ੍ਰਗਾਸ ਗੁਰੂ ਪਾਤਸ਼ਾਹ ਕਹਿੰਦੇ ਨੇ ਇਨਸਾਨ ਦੇ ਅੰਦਰ ਪ੍ਰਕਾਸ਼ ਹੋਇਆ। ਸੋ ਅਰਜ਼ ਕਰਾਂ ਉਹ ਸਤਿਗੁਰੂ ਨੂੰ ਧੰਨ ਕਹੀਏ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਨੂੰ ਗਿਆਨ ਮਿਲਦਾ, ਅਗਿਆਨ ਦਾ ਨਾਸ ਹੁੰਦਾ ਹੈ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਇੱਕ ਵਾਰ ਹੋਰ ਰਸਨਾ ਨੂੰ ਪਵਿੱਤਰ ਕਰੋ, ਮਿੱਠਤ ਭਰਪੂਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਜਦੋਂ ਸਾਹਿਬ ਨੂੰ ਧੰਨ ਕਹਿਆ ਜਾਵੇ ਤੇ ਯਾਦ ਰੱਖਣਾ, ਦੁਨੀਆਂ ਦਾ ਇਨਸਾਨ ਕੋਈ ਸਾਡੇ ਸਿਰ ਤੇ ਪਰ ਉਪਕਾਰ ਕਰ ਦੇਵੇ ਤੇ ਕੀ ਹੁੰਦਾ ਹੈ, ਉਸ ਵਕਤ ਇਨਸਾਨ ਉਸ ਦੇ ਗੁਣ ਗਾਉਂਦਾ ਨਹੀਂ ਥੱਕਦਾ। ਜੇ ਬਦਲੇ ਦੇ ਵਿੱਚ ਕੋਈ ਚੀਜ਼ ਵਧੀਆ ਮਿਲ ਜਾਵੇ ਤੇ ਅਸੀਂ ਦੇਖਦੇ ਹਾਂ ਕਿਸੇ ਮੰਗਤੇ ਦੇ ਹੱਥ ਦੇ ਉੱਤੇ ਇੱਕ ਪੈਸਾ ਰੱਖ ਦਈਏ, ਉਹਨੂੰ ਪੈਸੇ ਦੇ ਦਈਏ, ਜਾਂ ਕੋਈ ਵਸਤੂ ਉਸ ਦੇ ਮੂੰਹ ਵੱਲ ਵੇਖਿਓ, ਉਸ ਦੇ ਨੇਤਰਾਂ ਵਿੱਚ ਵੇਖਿਓ, ਇੱਕ ਵੱਖਰੀ ਲੋ ਹੈ, ਵੱਖਰਾ ਜਲਾਲ ਉਸ ਦੇ ਨੇਤਰਾਂ ਦੇ ਵਿੱਚ ਵੀ ਐਂ ਲੱਗਦਾ ਕਿ ਉਹਦੀ ਅੱਖਾਂ ਵੀ ਸਾਨੂੰ ਬਹੁਤ ਸਾਰੀ ਅਸੀਸ ਦੇ ਰਹੀ ਹੈ, ਉਸ ਦੀ ਜ਼ੁਬਾਨ ਦੇ ਵਿੱਚੋਂ ਇਹੀ ਨਿਕਲਦਾ ਰੱਬ ਤੇਰਾ ਵੀ ਭਲਾ ਕਰੇ। ਇੱਕ ਮੰਗਤਾ ਜੋ ਹੈ ਉਹ ਦੁਨੀਆਂ ਦੇ ਬੰਦੇ ਕੋਲੋਂ ਪ੍ਰਾਪਤੀ ਜਦੋਂ ਉਸ ਨੂੰ ਹੁੰਦੀ ਹੈ ਧੰਨ ਬੋਲਦਾ ਹੈ, ਤੇ ਜਿਸ ਅਕਾਲ ਪੁਰਖ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਉਹਨੂੰ ਧੰਨ ਉੱਚੀ ਨਹੀਂ ਬੋਲਿਆ ਜਾ ਸਕਦਾ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸੋ ਆਪ ਜੀ ਸ਼੍ਰਵਣ ਕਰ ਰਹੇ ਸੀ ਹੁਣ ਤੱਕ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ, ਔਰ ਸ਼੍ਰੀ ਪਟਨਾ ਸਾਹਿਬ ਵਿਖੇ ਵੀ ਆਪ ਸ਼੍ਰਵਣ ਕਰ ਚੁੱਕੇ ਹੋ। ਸਾਹਿਬਜ਼ਾਦੇ ਆਪਣੇ ਕੌਤਕਾਂ ਦੇ ਨਾਲ, ਬਖਸ਼ਿਸ਼ ਕਿਰਪਾ ਦੇ ਨਾਲ ਸਾਰਿਆਂ ਨੂੰ ਨਿਹਾਲ ਕਰ ਰਹੇ ਨੇ। ਔਰ ਤੀਸਰਾ ਪਾਸਾ ਆਪਨੇ ਸ਼੍ਰਵਣ ਕੀਤਾ ਸੀ ਜੋ ਔਰੰਗਜ਼ੇਬ ਹੈ, ਕਹਿਣ ਦਾ ਮੁਸਲਮਾਨ ਹੈ, ਬੜਾ ਵਧੀਆ ਉਸਨੇ ਆਪਣਾ ਅਜਿਹਾ ਸਮਾਂ ਬਣਾਇਆ ਹੋਇਆ ਹੈ ਕਿ ਉਸ ਦਾ ਜੋ ਉਦੇਸ਼ ਹੈ, ਉਸ ਦਾ ਏਮ ਹੈ ਕਿ ਕੁਛ ਅਜਿਹਾ ਕੀਤਾ ਜਾਏ ਜਿਤਨੀ ਲੁਕਾਈ ਹੈ ਉਹ ਇਸਲਾਮ ਧਰਮ ਦੇ ਵਿੱਚ ਆ ਜਾਵੇ। ਔਰ ਯਾਦ ਰੱਖਣਾ, ਨਾ ਹੀ ਬੁਰਾ ਹਿੰਦੂ ਹੈ, ਨਾ ਹੀ ਮੁਸਲਮਾਨ, ਨਾ ਹੀ ਸਿੱਖ, ਨਾ ਈਸਾਈ, ਅਸਲ ਵਿੱਚ ਕੁਛ ਕੁ ਇਨਸਾਨ ਬੁਰੇ ਹੁੰਦੇ ਨੇ ਜਿਸ ਦੇ ਨਾਲ ਕੀ ਹੋਏਗਾ, ਸਾਰੀ ਕੌਮ ਜੋ ਹੈ ਸ਼ਰਮਸ਼ਾਰ ਹੋ ਜਾਇਆ ਕਰਦੀ ਹੈ। ਉਹ ਲੋਕ ਵੀ ਮੁਸਲਮਾਨ ਸਨ ਜਿਹੜੇ ਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਸੇਵਕ ਵੀ ਬਣੇ, ਉਹਨਾਂ ਦੇ ਸਹਾਇਕ ਬਣੇ, ਅਜਿਹੇ ਲੋਕ ਜਿਹੜੇ ਕਿ ਉਸ ਪਰਮਾਤਮਾ ਉਸ ਸਤਿਗੁਰੂ ਦਾ ਭੇਤ ਨਾ ਜਾਣ ਸਕੇ, ਔਰੰਗਜ਼ੇਬ ਵਰਗੇ ਹੈ, ਇਹ ਵੀ ਮੁਸਲਮਾਨ ਨੇ, ਕਿਉਂਕਿ ਇਹਨਾਂ ਲੋਕਾਂ ਨੇ ਇਸ ਅੱਖਰਾਂ ਦੇ ਭੇਤ ਨੂੰ ਨਾ ਜਾਣਿਆ, ਉਹਨਾਂ ਨੇ ਸਿਰਫ ਇਹ ਜਾਣ ਲਿਆ ਕਿ ਮੁਸਲਮਾਨ ਮੁਸਲਮਾਨ ਕਹਾਵਣ ਮੁਸ਼ਕਲ। ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਇਨਸਾਨ ਬੜਾ ਔਖਾ ਹੈ। ਇੱਥੇ ਯਾਦ ਰੱਖਣਾ, ਇੱਕ ਇਨਸਾਨ ਨੂੰ ਟਾਰਗੇਟ ਕਰਕੇ ਨਹੀਂ ਕਿਹਾ ਗਿਆ ਕਿ ਤੂੰ ਫਲਾਣਿਆ ਮੁਸਲਮਾਨ ਨਹੀਂ ਕਹਾ ਸਕਦਾ, ਜਾਂ ਤੂੰ ਸਿੱਖ ਨਹੀਂ ਕਹਾ ਸਕਦਾ, ਤੂੰ ਹਿੰਦੂ ਜਾਂ ਤੂੰ ਬ੍ਰਾਹਮਣ, ਤੂੰ ਪੰਡਿਤ ਨਹੀਂ ਕਹਾ ਸਕਦਾ। ਅਸਲ ਵਿੱਚ ਮੁਸਲਮਾਨ ਹਿੰਦੂ ਜਿਤਨੇ ਨੇ ਇਹ ਕੀ ਚੀਜ਼ ਹੈ, ਅਸਲ ਵਿੱਚ ਇੱਕ ਅਜਿਹੀ ਚੀਜ਼ ਹੈ ਕਿ ਇਨਸਾਨ ਨੂੰ ਢੰਗ ਦੇ ਵਿੱਚ ਲੈਣ ਦਾ ਜਾਵੇ, ਇੱਕ ਅਜਿਹੇ ਰਸਤੇ ਨੇ, ਇੱਕ ਅਜਿਹੇ ਬੰਧਨ ਬਣਾਏ ਗਏ ਕਿ ਕਿਸੇ ਵੀ ਢੰਗ ਦਾ ਇਨਸਾਨ ਹੋਵੇ ਉਹ ਆਪਣੇ ਉਸ ਧਰਮ ਦੇ ਵਿੱਚ ਪੱਕਾ ਤੇ ਹੋ ਜਾਵੇ। ਹੁਣ ਮੁਸਲਮਾਨ ਹੀ ਕਹਿ ਲਿਆ, ਇਹ ਫਿਰਕੇ ਨੂੰ ਨਹੀਂ ਵਡਿਆਈ ਦਿੱਤੀ। ਅਸਲ ਵਿੱਚ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਨੇ ਕਿ ਉਸ ਦਾ ਇਮਾਨ ਸੱਚਾ ਹੋਵੇ, ਸਮਝ ਲਓ ਮੁਸਲਮਾਨ ਹੈ, ਉਹ ਕੋਈ ਵੀ ਹੋ ਸਕਦਾ। ਹੁਣ ਜਿਸ ਇਨਸਾਨ ਦੇ ਅੰਦਰ ਅਜਿਹੀ ਭਾਵਨਾ ਹੈ ਕਿ ਉਹ ਸਿੱਖ ਸਕਦਾ ਹੈ ਕਿਸੇ ਚੀਜ਼ ਨੂੰ, ਜੇ ਗੁਣ ਛੋਟੇ ਬੱਚੇ ਦੇ ਕੋਲ ਹੈ, ਉਸ ਦੇ ਵਿੱਚ ਭਾਵਨਾ ਹੋਵੇ ਉਸ ਬੱਚੇ ਕੋਲੋਂ ਸਿੱਖਣ ਦੀ, ਉਹ ਸਿੱਖ ਹੈ, ਉਹ ਕੋਈ ਵੀ ਹੋ ਸਕਦਾ। ਭਾਵੇ ਲੰਬੇ ਕੇਸ ਕਰ ਭਾਵੇ ਘਰ ਮੁਡਾਏ, ਬੇਸ਼ੱਕ ਉਸ ਦੇ ਲੰਬੇ ਕੇਸ ਭਾਵੇਂ ਛੋਟੇ ਹੋਣ, ਜੇ ਉਸ ਦੇ ਅੰਦਰ ਭਾਵਨਾ ਸਿੱਖਣ ਦੀ ਆ, ਉਹ ਸਿੱਖ ਹੈ ਜਿਸ ਦੇ ਅੰਦਰ ਬ੍ਰਹਮ ਨੂੰ ਜਾਣਨ ਦੀ ਭਾਵਨਾ ਹੋਵੇ, ਜਿਸ ਦੇ ਅੰਦਰ ਅਜਿਹੀ ਕੈਪੇਬਿਲਿਟੀ ਹੋਵੇ ਕਿ ਉਸ ਇਸ ਬ੍ਰਹਮ ਨੂੰ ਸਮਝ ਸਕੇ, ਉਸ ਬ੍ਰਹਮ ਦੇ ਭੇਦ ਨੂੰ ਜਾਣ ਸਕੇ, ਉਹ ਬ੍ਰਾਹਮਣ ਹੈ। ਨਹੀਂ ਤੇ ਇਸ ਤੋਂ ਇਲਾਵਾ ਜਿਹੜਾ ਇਨਸਾਨ ਅਕਸ਼ਰਾਂ ਦੇ ਉੱਪਰ ਹੀ ਫਸਿਆ ਰਹਿ ਗਿਆ, ਲਕੀਰ ਦਾ ਫਕੀਰ ਬਣ ਕੇ ਰਹਿ ਗਿਆ, ਉਸ ਨੂੰ ਵਡਿਆਈ ਕਿਤੇ ਨਹੀਂ ਮਿਲੀ, ਚਾਹੇ ਉਹ ਕੁਛ ਵੀ ਹੋਵੇ। ਸੋ ਮੈਂ ਅਰਜ਼ ਕਰਦਾ ਸੀ, ਔਰੰਗਜ਼ੇਬ ਹੈ ਤਾਂ ਮੁਸਲਮਾਨ ਕੋਈ ਸ਼ੱਕ ਨਹੀਂ, ਪਰ ਇਹ ਸਿਰਫ ਅਲਫਾਜ਼ ਦਾ, ਕੱਲਾ ਸ਼ਬਦਾਂ ਦਾ ਮੁਸਲਮਾਨ ਹੈ। ਇਸਨੇ ਅਸਲੀ ਭੇਤ ਨੂੰ ਨਾ ਜਾਣਿਆ, ਆਪਣੇ ਮੌਲਵੀਆਂ ਦੇ ਨਾਲ, ਉਹਨਾਂ ਮੁੱਲਾਂ ਦੇ ਨਾਲ ਇਹ ਵਿਚਾਰ ਕਰਦਾ ਹੈ ਜਿਹੜੇ ਕਿ ਉਸ ਵਕਤ ਵੱਡੀ ਲੈਣ ਵਾਲੇ ਸੀ, ਜੋ ਕਿ ਅਸਲੀ ਭੇਤ ਨੂੰ ਨਹੀਂ ਜਾਣਦੇ। ਉਹਨਾਂ ਲੋਕਾਂ ਦੇ ਸਿਰਫ ਇਸ ਜ਼ੁਬਾਨ ਦੇ ਉੱਪਰ, ਇਹ ਹੋਠਾਂ ਦੇ ਉੱਪਰ ਸੀ ਉਹ ਸਾਰਾ ਪ੍ਰਭੂ ਦਾ, ਖੁਦਾ ਦਾ ਨਾਮ, ਜੋ ਵੀ ਉਹਨਾਂ ਨੇ ਕਲਮਾ ਪੜ੍ਹਨਾ। ਉਹਨਾਂ ਲੋਕਾਂ ਦੀ ਹਾਲਤ ਕੁਛ ਅਜਿਹੀ ਸੀ ਕਿ ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਦ੍ਰਿਸ਼ਟਾਂਤ ਸਾਡੇ ਸਾਹਮਣੇ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਉਸ ਵਕਤ ਸਿੱਖਿਆ ਦੇਣੀ ਸੀ, ਜਦੋਂ ਸੁਖ ਨਿਧਾਨ ਜੋ ਹੈ ਉਸ ਦਾ ਰਗੜਾ ਲਾਇਆ ਗਿਆ, ਦੇਗ ਤਿਆਰ ਕੀਤੀ ਗਈ, ਸਮੇਂ ਅਜਿਹੇ ਸੀ ਜੰਗਾਂ ਯੁੱਧਾਂ ਦੇ, ਉਸ ਵਕਤ ਇਹਨੂੰ ਛਕ ਲਿਆ ਕਰਦੇ ਸੀ। ਸੋ ਕੀ ਹੋਇਆ, ਜਦੋਂ ਸਤਿਗੁਰੂ ਪਾਤਸ਼ਾਹ ਬਚਨ ਕੀਤਾ ਕਿ ਇਹ ਜੋ ਦੇਗ ਤਿਆਰ ਹੈ ਸਾਰੇ ਜਾਣਿਆਂ ਨੂੰ ਵੰਡ ਦਿੱਤੀ ਗਈ, ਕਿਹਾ ਇਸ ਨੂੰ ਮੂੰਹ ਚ ਪਾਓ ਔਰ ਗਰਾਰੇ ਕਰਕੇ, ਗਾਗਲ ਕਰਕੇ ਇਸ ਨੂੰ ਬਾਹਰ ਕੱਢ ਦਿੱਤਾ ਜਾਏ। ਉਸ ਤਰ੍ਹਾਂ ਕੀਤਾ ਗਿਆ। ਪੁੱਛਿਆ, ਅਸਰ ਹੋਇਆ ਕੁਛ? ਨਹੀਂ ਪਾਤਸ਼ਾਹ, ਇਸ ਤਰ੍ਹਾਂ ਕਰੋ ਇੱਕ ਘੁੱਟ ਪੀ ਕੇ ਵੇਖੋ। ਜਦੋਂ ਉਸ ਨੂੰ ਪੀਣਾ ਕੀਤਾ, ਇੱਕ ਤੋਂ ਦੋ ਜਾਂ ਚਾਰ ਘੁੱਟ ਜਿਤਨਾ ਵੀ ਪੀਤਾ, ਕਿਸੇ ਨੇ ਪੁੱਛਿਆ ਹੁਣ ਜੀ ਹੁਣ ਅਸਰ ਜਾਪਦਾ ਹੈ? ਅਸਲ ਵਿੱਚ ਗੱਲ ਇਸ ਤਰ੍ਹਾਂ ਹੈ, ਜਿੱਥੇ ਕਿ ਗੁਰੂ ਨਾਨਕ ਪਾਤਸ਼ਾਹ ਵੱਲ ਜੀ ਅਸੀਂ ਵੇਖ ਲਈਏ, ਸਿੱਧ ਕਹਿੰਦੇ ਨੇ ਆ ਬਾਲੇ, ਨਾਲਦਿਆਂ ਨੂੰ ਕਿਹਾ ਇਸ ਬਾਲੇ ਨੂੰ ਸ਼ਰਾਬ ਦਿਓ, ਇਹ ਜਦੋਂ ਪੀਏਗਾ ਇਹਨੂੰ ਪਤਾ ਲੱਗੇ ਕਿਵੇਂ ਉਸ ਖੁਦਾ ਦੇ ਵਿੱਚ ਬਿਰਤੀ ਜੁੜਦੀ ਹੈ। ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਬਚਨ ਕੀਤਾ ਕਿ ਤੁਸੀਂ ਸ਼ਰਾਬ ਕਾਹਦੀ ਪੀਂਦੇ ਹੋ? ਉਹਨਾਂ ਨੇ ਆਪਣਾ ਸਾਰਾ ਉਹ ਢੰਗ ਦੱਸਿਆ ਕਿਵੇਂ ਬਣਦੀ ਹੈ, ਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਹਾ ਹਾਂ ਇੱਕ ਸ਼ਰਾਬ ਮੈਂ ਵੀ ਪੀਂਦਾ ਹਾਂ, ਮੈਂ ਦੱਸਦਾ ਹਾਂ ਕਿਹੜੀ ਹੈ। ਗੁੜ ਕਰ ਗਿਆਨ ਧਿਆਨ ਕਰ ਤਾਵੈ, ਕਰ ਕਰਨੀ ਕਸ ਪਾਈਐ, ਪਾਠੀ ਪ੍ਰੇਮ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਹੇ ਸਿੱਧ, ਹੇ ਇਨਸਾਨ, ਤੂੰ ਜਿਹੜੀ ਸ਼ਰਾਬ ਨੂੰ ਪੀਂਦਾ ਹੈ ਉਸ ਦੇ ਵਿੱਚ ਗੁੜ ਆਦਿਕ ਜੋ ਵੀ ਪਦਾਰਥ ਪੈਂਦੇ ਨੇ ਉਹ ਪੈ ਕੇ ਬਣ ਤੇ ਗਈ, ਪਰ ਉਹਦਾ ਨਸ਼ਾ ਕਿੰਨਾ ਕੁ ਹੈ, ਜਿਹੜੀ ਮੈਂ ਪੀਤੀ ਉਹ ਕੁਛ ਵੱਖਰੀ ਹੈ। ਕਿਉਂਕਿ ਸਤਿਗੁਰੂ ਨਾਨਕ ਪਾਤਸ਼ਾਹ ਨੇ ਉਸ ਸ਼ਰਾਬ ਦੇ ਲਫ਼ਜ਼ਾਂ ਨੂੰ ਨਹੀਂ, ਅਸਲੀ ਭੇਤ ਨੂੰ ਜਾਣ ਲਿਆ ਕਿ ਅਸਲੀ ਭੇਤ ਹੈ ਪ੍ਰਭੂ ਦਾ ਨਾਮ ਜਪਣਾ, ਗੁਰਬਾਣੀ ਪੜ੍ਹਨੀ, ਧਿਆਨ ਲਾਉਣਾ, ਇਹਦੇ ਵਰਗਾ ਨਸ਼ਾ ਕਿਤੇ ਹੈ, ਕਿਥੇ ਹੈ। ਅਮਲੀ ਜੀਵੈ ਅਮਲ ਖਾਏ, ਤਿਉ ਹਰ ਜਨ ਜੀਵੈ ਹਰ ਤਿਹਾਏ। ਅਮਲੀ ਇਨਸਾਨ ਦਾ ਦ੍ਰਿਸ਼ਟਾਂਤ ਦੇ ਕੇ, ਪ੍ਰਮਾਣ ਦੇ ਕੇ ਪਾਤਸ਼ਾਹ ਕਹਿੰਦੇ ਨੇ ਵੇਖ ਉਹਦੇ ਵੱਲ, ਉਹ ਜਦੋਂ ਸ਼ਰਾਬ ਦੇ ਵਿੱਚ ਮੱਤਿਆ ਹੋਵੇ ਉਹਨੂੰ ਸੋਝੀ ਨਹੀਂ ਆਪਣੇ ਆਪ ਦੀ ਰਹਿੰਦੀ, ਕੋਈ ਆ ਕੇ ਉਸ ਨੂੰ ਬੁਰਾ ਕਵੇ, ਕੁਛ ਵੀ ਕਵੇ, ਉਹ ਧਰਤੀ ਤੇ ਡਿੱਗਿਆ, ਉਹ ਕਿਤੇ ਐਸਾ ਬਣ ਜਾ, ਤੂੰ ਵੀ ਆਪਣੇ ਪ੍ਰਭੂ ਦੇ ਨਾਮ ਵਿੱਚ ਜਦੋਂ ਰਤਿਆ ਹੋਵੇ ਤੈਨੂੰ ਦੁਨੀਆਂ ਦੀ ਸੋਝੀ ਰਹਿ ਜਾਵੇ, ਸੋਝੀ ਨਹੀਂ ਰਹਿਣੀ ਚਾਹੀਦੀ। ਮੀਨਸ ਇਨਸਾਨ ਜੋ ਹੈ ਲਫ਼ਜ਼ਾਂ ਦੇ ਉੱਪਰ, ਸ਼ਬਦਾਂ ਦੇ ਉੱਪਰ ਟਿਕਣ ਦੀ ਬਜਾਏ ਉਸ ਦੇ ਅੰਤਰੀਵ ਭਾਈ ਭੇਦ ਦੇ ਵਿੱਚ ਜਦੋਂ ਚਲਾ ਗਿਆ, ਉਸ ਵਕਤ ਕਿਰਪਾ ਹੋਏਗੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਸਿੱਧਾਂ ਨੂੰ ਸਮਝਾਉਂਦੇ ਨੇ ਕਿ ਪ੍ਰੇਮ ਰੂਪੀ ਪਾਠੀ ਪ੍ਰੇਮ, ਪ੍ਰੇਮ ਰੂਪੀ ਭੱਠੀ ਹੋਵੇ। ਇਸ ਸਾਰੇ ਸ਼ਬਦ ਦੇ ਵਿੱਚ ਉਸ ਦਾ ਵਰਣਨ ਕਰਕੇ ਸਾਹਿਬਾਂ ਨੇ ਦੱਸਿਆ ਕਿ ਇਤ ਰਸ ਅਮਿਓ ਚੁਆਈ ਹੈ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਜ ਰੰਗ ਰਚ ਰਹਿਆ। ਅਜਿਹੀ ਅਵਸਥਾ ਬਣ ਜਾਏ ਹੇ ਭਾਈ, ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਅਜਿਹੀ ਪ੍ਰੀਤੀ ਹੋਵੇ ਕਿ ਪ੍ਰੇਮ ਦੀ ਜਿਹੜੀ ਅਜਿਹੀ ਮਦਰਾ ਤਿਆਰ ਹੋਵੇ ਕਿਤੇ ਘੁੱਟ ਅੰਦਰ ਤੁਰ ਗਈ। ਤੁਸੀਂ ਪ੍ਰੇਮੀ ਇਨਸਾਨ ਵੱਲ ਵੇਖਿਓ, ਕਿਸੇ ਪ੍ਰੇਮ ਦੇ ਰੱਤੇ ਹੋਏ ਅਜਿਹੇ ਪ੍ਰੇਮੀ ਵੱਲ ਵੇਖਿਓ, ਨਾ ਦੁਨੀਆਂ ਦੀ ਸੋਝੀ, ਨਾ ਖਾਣ ਦਾ, ਨਾ ਪੀਣ ਦਾ, ਕਿਉਂਕਿ ਉਸ ਇਨਸਾਨ ਨੇ ਕਈ ਵਾਰ ਅਸੀਂ ਸੁਣਦੇ ਆ ਪੋਥੀ ਪੜ ਪੜ ਜਗ ਮੂਆ ਪੰਡਿਤ ਭਇਆ ਨਾ ਕੋਏ, ਢਾਈ ਅਕਸ਼ਰ ਪ੍ਰੇਮ ਕੇ ਪੜੇ ਸੋ ਪੰਡਿਤ ਹੋਏ, ਪੜਿਆ ਕੰਮ ਨਿਬੜਿਆ ਗੱਲ ਖਤਮ। ਇਹ ਹੈ ਕੀ ਚੀਜ਼ ਪ੍ਰੇਮ ਜਿਹਦੇ ਪਿੱਛੇ ਲਿਖਿਆ ਪ੍ਰਭੂ ਜੋ ਹੈ ਭਗਤਾਂ ਪਿੱਛੇ ਵਿਕ ਗਿਆ, ਉਹ ਪਰਮਾਤਮਾ ਕਬੀਰ ਪਿੱਛੇ ਦੌੜਿਆ ਫਿਰਦਾ, ਕ੍ਰਿਸ਼ਨ ਮਹਾਰਾਜ ਸੁਦਾਮੇ ਨੂੰ ਵੇਖ ਕੇ ਰੋਂਦੇ ਨੇ। ਪ੍ਰੇਮ ਚੀਜ਼ ਕੀ ਹੈ? ਪ੍ਰੇਮ ਇੱਕ ਅਜਿਹੀ ਮਦਰਾ ਹੈ ਜਦੋਂ ਉਹ ਇਨਸਾਨ ਇੱਕ ਘੁੱਟ ਪੀ ਗਿਆ, ਬਸ ਇੱਕ ਘੁੱਟ ਅੰਦਰ ਜਾਣ ਦੀ ਦੇਰ ਹੈ, ਅਜਿਹਾ ਸਰੂਰ ਅਜਿਹਾ ਆਨੰਦ ਕਿਤੇ ਭਾਈ ਦਰਬਾਰੇ ਵਰਗੇ, ਕਿਤੇ ਨਸ਼ੇ ਖਾਂਦੇ ਨੇ, ਅਫੀਮ ਖਾਂਦੇ ਨੇ, ਬੁਰੇ ਹਾਲਤ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ, ਕਿਤੇ ਉਸ ਨਾਮ ਦਾ ਨਸ਼ਾ, ਪ੍ਰੇਮ ਦਾ ਨਸ਼ਾ ਦਿੱਤਾ, ਨਾਮ ਜਪ ਜਪ ਕੇ ਜਪ ਜਪ ਕੇ ਅਜਿਹੀ ਹਿਰਦੇ ਚ ਪ੍ਰੇਮ ਦੀ ਮਦਰਾ ਤਿਆਰ ਹੋ ਗਈ, ਫਿਰ ਉਸ ਗੁਰੂ ਨੂੰ ਯਾਦ ਕਰਦੇ ਨੇ। ਗੁਰੂ ਉਹ ਦੂਰ ਜਾ ਕੇ ਪਰਦੇਸਾਂ ਵਿੱਚ ਬੈਠਿਆ ਹੈ, ਤੇ ਫਿਰ ਉਹ ਪ੍ਰੇਮ ਦਾ ਘੁੱਟ ਜਿਨ੍ਹਾਂ ਨੇ ਪੀਤਾ ਸੀ, ਕਿਉਂਕਿ ਉਹ ਸ਼ਬਦਾਂ ਤੇ ਨਹੀਂ ਸੀ ਟਿਕੇ, ਉਹਨਾਂ ਨੇ ਓਨਲੀ ਵਰਸ ਦੇ ਉੱਤੇ ਧਿਆਨ ਨਹੀਂ ਸੀ ਦਿੱਤਾ, ਉਹ ਇਸ ਦੇ ਅਸਲੀ ਭੇਦ ਨੂੰ ਜਾਣ ਗਏ। ਅਜਿਹੀ ਕਿਰਪਾ ਹੋਈ, ਫਿਰ ਨਾਗਾਂ ਵਾੜ ਸਮੁੰਦ ਕਰਕੇ ਹਰ ਖੜੇ ਬੁਕਨ, ਜੇ ਜਮ ਹੋਵੇ ਪਾਹਰੂ ਪ੍ਰੇਮੀ ਜਾਏ ਮਿਲਨ। ਉਸ ਕਵੀ ਦੇ ਕਥਨ ਬੜੇ ਵਧੀਆ ਨੇ ਕਿ ਨਾਗਾਂ ਦੀ ਵਾੜ ਹੋਵੇ, ਸਮੁੰਦਰੋਂ ਦੂਰ ਪਿਆਰੇ ਦਾ ਘਰ ਹੋਵੇ, ਉੱਥੇ ਸ਼ੇਰ ਬੁਕਦੇ ਹੋਣ ਆਉਂਦੇ ਨੂੰ ਖਾ ਜਾਣ, ਪਹਿਰੇਦਾਰ ਵੀ ਯਮਰਾਜ ਹੋਵੇ, ਤੇ ਕੀ ਪ੍ਰੇਮੀ ਰੁਕਦੇ ਨੇ? ਜੇ ਰੁਕ ਹੀ ਜਾਣ ਕਾਹਦੇ ਪ੍ਰੇਮੀ? ਜੇ ਪਤੰਗਾ ਅੱਗ ਦੇ ਉੱਤੇ ਸੜਨਾ ਛੱਡ ਦੇਵੇ, ਉਹ ਪਤੰਗਾ ਹੀ ਕਾਹਦਾ? ਜੇ ਭੌਰਾ ਗੁਲਾਬ ਦੇ ਫੁੱਲ ਵਿੱਚ ਮਰਨਾ ਹੀ ਛੱਡ ਦੇਵੇ, ਉਹ ਭੌਰਾ ਕਾਹਦਾ? ਜੇ ਹਿਰਨ ਜਿਹੜਾ ਉਸ ਨਾਦ ਨੂੰ ਛੱਡ ਕੇ, ਜਿਹੜਾ ਕਿ ਇੱਕ ਅਜਿਹਾ ਨਾਦ, ਇੱਕ ਅਜਿਹੀ ਸਾਊਂਡ, ਇੱਕ ਅਜਿਹਾ ਆਵਾਜ਼ ਜਿਸ ਨੂੰ ਸੁਣ ਕੇ ਹਿਰਨ ਜਿਹੜਾ ਕੈਦ ਵਿੱਚ ਹੋ ਜਾਂਦਾ, ਜੇ ਹਿਰਨ ਉਹ ਛੱਡ ਦੇਵੇ ਫਿਰ ਹਿਰਨ ਕਾਹਦਾ? ਮੱਛੀਆਂ ਜਿਹੜੀਆਂ ਨੇ ਉਹ ਜਦੋਂ ਪਾਣੀ ਵਿੱਚ ਰਹਿੰਦੀਆਂ ਨੇ, ਇੱਕ ਆਉਂਦਾ ਜਾਲ ਪਾ ਕੇ, ਉਹ ਮਛੇਰਾ ਮੱਛੀਆਂ ਨੂੰ ਫੜ ਕੇ ਲੈ ਜਾਂਦਾ, ਉਹ ਮੱਛੀਆਂ ਪਾਣੀ ਨਾਲ ਪਿਆਰ ਛੱਡ ਦੇਣ। ਮੱਛੀਆਂ ਕਾਹਦੀਆਂ? ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਘੁੱਟ ਤੁਰ ਗਿਆ, ਉਹ ਸ਼ਬਦਾਂ ਤੇ ਨਹੀਂ ਟਿਕੇ, ਉਹ ਦੂਰ ਲੰਘ ਗਏ। ਪਰ ਔਰੰਗਜ਼ੇਬ ਸ਼ਬਦਾਂ ਦੇ ਉੱਤੇ ਹੀ ਟਿਕਿਆ ਹੈ। ਉਹ ਮੁਸਲਮਾਨ ਹੈ ਪਰ ਸ਼ਬਦਾਵਲੀ ਮੁਸਲਮਾਨ ਹੈ, ਉਹ ਸਿਰਫ ਸ਼ਬਦਾਂ ਦੀ ਖੇਡ ਜਾਣਦਾ, ਉਹ ਅਸਲੀ ਭੇਦ ਨਹੀਂ ਜਾਣਦਾ। ਜੇ ਉਹਨੂੰ ਪਤਾ ਲੱਗ ਜਾਂਦਾ ਮੁਸਲਮਾਨ ਕੀ ਹੈ, ਤੇ ਸਾਰਾ ਤਖਤਾ ਹੀ ਪਲਟ ਜਾਂਦਾ, ਸਭ ਕੁਛ ਡਿਫਰੈਂਟ ਵੱਖਰਾ ਹੁੰਦਾ, ਇਹ ਵਾਲੀ ਗੱਲ ਨਾ ਹੁੰਦੀ। ਅਸਲ ਵਿੱਚ ਉਹ ਇਸ ਭੇਤ ਨੂੰ ਨਾ ਜਾਣ ਸਕਿਆ। ਔਰ ਜਿਹੜਾ ਵੀ ਇਨਸਾਨ ਭੇਤ ਨੂੰ ਨਹੀਂ ਜਾਣ ਸਕਦਾ, ਮਾਫ਼ ਕਰਨਾ, ਬੇਸ਼ੱਕ ਮਾਲਾ ਹੋਵੇ, ਬੇਸ਼ੱਕ ਵਧੀਆ ਬਸਤਰ ਹੋਣ, ਕਿਸੇ ਵੀ ਭੇਖ ਦਾ ਹੋਵੇ, ਉਸ ਨੂੰ ਸਾਧ ਸੰਗਤ ਜੀਓ ਭਗਤ ਨਹੀਂ ਕਹਿ ਸਕਦੇ। ਉਸ ਨੂੰ ਔਰੰਗਜ਼ੇਬ ਦਾ ਹੀ ਨਾਲ ਦਾ ਕਿਹਾ ਜਾ ਸਕਦਾ, ਜੇ ਉਹਦੇ ਕਰਤੱਬ ਉਹਦੇ ਕਰਮ ਅਜਿਹੇ ਨੇ। ਸੋ ਅਰਜ਼ ਕਰਾਂ, ਔਰੰਗਜ਼ੇਬ ਦੀ ਵੀ ਹਾਲਤ ਅਜਿਹੀ ਹੈ ਮੌਲਵੀਆਂ ਨੂੰ ਜਦੋਂ ਉਹਨੇ ਕਿਹਾ, ਜਿਤਨੀ ਲੁਕਾਈ ਹੈ ਮੇਰਾ ਜੀ ਕਰਦਾ ਹੈ ਸਾਰੇ ਇਸਲਾਮ ਧਰਮ ਦੇ ਵਿੱਚ ਆ ਜਾਣ, ਕਿੰਨਾ ਵਧੀਆ ਹੋਵੇ। ਹੁਣ ਉਹ ਮੌਲਵੀ ਜਿਹੜੇ ਨੇ, ਜੇ ਤੇ ਕਿਤੇ ਉਹਨਾਂ ਦੀ ਯਾਰੀ, ਉਹਨਾਂ ਦਾ ਪਿਆਰ ਉਸ ਸੱਚੇ ਪਰਵਰਦਿਗਾਰ ਨਾਲ ਹੁੰਦਾ, ਉਹ ਬਿਲਕੁਲ ਠੋਕ ਕੇ ਜਵਾਬ ਦਿੰਦੇ ਕਿ ਬਾਦਸ਼ਾਹ ਸਲਾਮਤ ਤੁਸੀਂ ਗਲਤ ਹੋ। ਪਰ ਨਹੀਂ, ਉਹ ਮੌਲਵੀ ਕੌਣ ਸਨ? ਉਹ ਰੱਬ ਦੇ ਇਨਸਾਨ ਨਹੀਂ ਸੀ, ਉਹ ਖੁਦਾ ਪ੍ਰਸਤ ਇਨਸਾਨ ਨਹੀਂ ਸੀ, ਖੁਦਾਵੰਦ ਲੋਕ ਨਹੀਂ ਸੀ। ਅਸਲ ਵਿੱਚ ਉਹ ਜਿਹੜੇ ਸੀ ਔਰੰਗਜ਼ੇਬ ਦੇ ਭਗਤ ਸੀ, ਔਰੰਗਜ਼ੇਬ ਦੀ ਹੀ ਹਿਮਾਇਤ ਕਰਨ ਵਾਲੇ ਲੋਕ ਸੀ, ਉਹ ਖੁਦਾ ਦੇ ਬੰਦੇ ਨਹੀਂ ਸੀ, ਉਹ ਔਰੰਗਜ਼ੇਬ ਦੇ ਬੰਦੇ ਸੀ। ਜਿਹੜਾ ਵੀ ਬੰਦਾ ਪਰਮਾਤਮਾ ਨੂੰ ਛੱਡ ਕੇ ਬੰਦੇ ਦੇ ਗੁਣ ਗਾਉਂਦਾ, ਯਾਦ ਰੱਖਣਾ ਉਹਨੂੰ ਪਰਮਾਤਮਾ ਦਾ ਬੰਦਾ ਨਹੀਂ, ਉਹਨੂੰ ਭਗਤ ਨਹੀਂ, ਉਹਨੂੰ ਉਸ ਵੱਡੇ ਅਹੁਦੇਦਾਰ ਦਾ ਹੀ ਭਗਤ ਜਾਂ ਚੇਲਾ ਕਿਹਾ ਜਾ ਸਕਦਾ, ਉਹ ਪਰਮਾਤਮਾ ਦਾ ਨਹੀਂ ਹੋ ਸਕਦਾ। ਇਹ ਮੌਲਵੀ ਜੋ ਹੈ, ਇਹ ਵੀ ਔਰੰਗਜ਼ੇਬ ਦੇ ਗੁਣ ਗਾਣ ਵਾਲਾ, ਇਹਨੇ ਵੀ ਕਿਹਾ ਬਾਦਸ਼ਾਹ ਸਲਾਮਤ ਬੜਾ ਨੇਕ ਖਿਆਲ ਹੈ ਆਪ ਦਾ, ਇਸੇ ਤਰ੍ਹਾਂ ਹੀ ਚਾਹੀਦਾ ਹੈ। ਸੋ ਇਸ ਤਰ੍ਹਾਂ ਔਰੰਗਜ਼ੇਬ ਦੀ ਕੁਟਲ ਨੀਤੀ, ਸੋਚਦਾ ਹੈ ਕਿ ਜਿਤਨੇ ਲੋਕ ਸ਼ਰ੍ਹਾਂ ਵਿੱਚ ਆ ਜਾਣ ਉਹਨਾਂ ਦਾ ਭਲਾ ਹੋਏਗਾ, ਪਰ ਸੋਚਦਾ ਉਲਟੇ ਢੰਗ ਨਾਲ ਹੈ, ਨਜ਼ਰੀਆ ਗਲਤ ਹੈ ਇਸ ਦਾ। ਸੋ ਕਿਸ ਤਰ੍ਹਾਂ, ਇਸ ਤੋਂ ਅੱਗੇ ਦਾ ਬਿਰਤਾਂਤ ਹੈ, ਹਾਲ ਹੈ। ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਨੂੰ ਬਿਆਨ ਕਰਦੇ ਹਨ, ਉਹ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ, ਅੱਗੇ ਤੁਰ ਪਾਓ।
ਓ ਪਈ ਤੁਰ ਕੇ ਸ਼ਰਬੋ ਗਈ ਕੁਚਾਲੀ ਸ਼ਰਾ ਚਲਾਵਤ ਜਗਤ ਵਿਸਾਲੀ।
ਉਸ ਤੁਰਕੇਸ਼ਵਰ ਔਰੰਗਜ਼ੇਬ ਨੇ ਬੜੀ ਹੀ ਕੁਚਾਲੀ ਮਾੜੀ ਚਾਲ ਫੜ ਲਈ ਜੋ ਕਿ ਸਾਰੇ ਜਗਤ ਦੇ ਵਿੱਚ ਸਾਰੀ ਲੋਕਾਈ ਦੇ ਵਿੱਚ ਚਾਹੁੰਦਾ ਹੈ ਕਿ ਮੇਰਾ ਹੀ ਧਰਮ ਇਸਲਾਮ ਧਰਮ ਹੀ ਪਸਰ ਜਾਵੇ।
ਹਿੰਦੂਨ ਪਰ ਬਹੁ ਬਲ ਕੋ ਪਾਇਓ।
ਹਿੰਦੂ ਲੋਕਾਂ ਦੇ ਉੱਪਰ ਉਸ ਵਕਤ ਔਰੰਗਜ਼ੇਬ ਨੇ ਆਪਣਾ ਪੂਰਾ ਜ਼ੋਰ ਪਾ ਦਿੱਤਾ।
ਚਾਹਤ ਸਭ ਕੋ ਧਰਮ ਨਸਾਇਓ।
ਚਾਹੁੰਦਾ ਹੈ ਕਿ ਸਾਰਿਆਂ ਦਾ ਧਰਮ ਜੋ ਹੈ ਨਸ ਜਾਵੇ, ਭਾਵ ਸਾਰੇ ਮੁਸਲਿਮ ਧਰਮ ਵਿੱਚ ਆ ਜਾਣ।
ਸਗਰੇ ਨਰ ਮੈਂ ਤੁਰਕ ਬਣਾਵੋ।
ਸੋਚਦਾ ਹੈ ਜਿਤਨੇ ਵੀ ਮਨੁੱਖ ਹਨ ਇਹ ਸਾਰਿਆਂ ਨੂੰ ਮੈਂ ਤੁਰਕ ਹੀ ਬਣਾ ਲਵਾਂ।
ਬਹੁਰ ਸ਼ਰਾ ਮੈਂ ਭਲੈ ਚਲਾਵੋ।
ਉਸ ਤੋਂ ਬਾਅਦ ਜਦੋਂ ਇਹ ਮੁਸਲਮਾਨ ਬਣ ਜਾਣ ਇਹਨਾਂ ਨੂੰ ਫਿਰ ਮੈਂ ਇਸਲਾਮ ਧਰਮ ਦੀ ਜੋ ਮਰਿਆਦਾ ਹੈ, ਜੋ ਸ਼ਰਾ ਹੈ, ਕਾਨੂੰਨ ਹੈ, ਉਸ ਦੇ ਵਿੱਚ ਇਹਨਾਂ ਨੂੰ ਪਰਪੱਕ ਕਰ ਲਵਾਂਗਾ।
ਸ਼ਰਾ ਬਿਨਾ ਮੈਂ ਦੋਜ਼ਖ ਮਹਿ ਪਰੈ।
ਹੁਣ ਇਹ ਔਰੰਗਜ਼ੇਬ ਵੇਖੋ ਸੋਚਦਾ ਹੈ ਕਿ ਜਿਹੜਾ ਇਨਸਾਨ ਸ਼ਰਾ ਵਿੱਚ ਨਹੀਂ ਚੱਲਦਾ ਉਹ ਦੋਜਕ ਵਿੱਚ ਜਾਂਦਾ ਹੈ, ਉਹ ਨਰਕਾਂ ਵਿੱਚ ਜਾਂਦਾ ਹੈ।
ਨਾ ਇਮਾਨ ਕੋ ਨੀਕੇ ਤਰੈ।
ਜਿਹੜਾ ਚੰਗੇ ਇਮਾਨ ਵਾਲਾ ਨਹੀਂ ਉਹ ਨਰਕਾਂ ਵਿੱਚ ਜਾਏਗਾ। ਹੁਣ ਔਰੰਗਜ਼ੇਬ ਦੀ ਹਾਲਤ ਕੈਸੀ ਹੈ? ਬਿਲਕੁਲ ਉਸ ਸਿੱਖ ਵਰਗੀ ਜਿਹੜਾ ਕਹਿੰਦਾ ਸੀ ਕਿ ਤੇ ਲੈ ਲੈ ਮੁੱਕਰ ਪਾਹੇ, ਪੈਸੇ ਲੈ ਕੇ ਆਪ ਮੁੱਕਰ ਗਿਆ, ਗੁਰੂ ਸਾਹਿਬਾਂ ਕੋਲ ਬੁਲਾਇਆ ਗਿਆ, ਹਾਂ ਭਾਈ ਇਹਦੇ ਪੈਸੇ ਲਏ ਸੀ ਦਿੱਤੇ ਨੀ, ਸੱਚੇ ਪਾਤਸ਼ਾਹ ਮੈਂ ਤੇ ਹੁਕਮ ਮੰਨੇ ਆ। ਕਿਹੜਾ ਹੁਕਮ ਜੀ? ਗੁਰੂ ਨਾਨਕ ਸਾਹਿਬਾਂ ਨੇ ਲਿਖਿਆ ਹੈ ਕਿ ਤੇ ਲੈ ਲੈ ਮੁੱਕਰ ਪਾਹੇ, ਮੈਂ ਮੁੱਕਰ ਗਿਆ ਤੇ ਕੀ ਹੋਇਆ? ਗੁਰੂ ਪਾਤਸ਼ਾਹ ਕਹਿਣ ਲੱਗੇ ਅੱਗੇ ਤੇ ਪੜ ਤੈਨੂੰ ਪਤਾ ਲੱਗੇ ਕਿਤੇ ਮੂਰਖ ਖਾਹੀ ਖਾਹੇ। ਉਹ ਕਹਿਣ ਲੱਗਾ ਪਾਤਸ਼ਾਹ ਹੋਰ ਬੜੇ ਸਿੱਖ ਨੇ, ਅਗਲੀ ਤੁਕ ਹੋਰਾਂ ਨੂੰ ਪੜਾ ਦੇਵੋ, ਸਾਰੀ ਮੈਂ ਹੀ ਪੜਨੀ ਹੈ। ਕਹਿਣ ਤੋਂ ਭਾਵ ਜਿਹੜੀ ਚੀਜ਼ ਮੈਨੂੰ ਚੰਗੀ ਲੱਗੇ, ਜਿਹੜੀ ਮੈਨੂੰ ਫਿੱਟ ਬੈਠਦੀ ਹੈ ਉਹ ਹੈ ਚੰਗੀ, ਜਿਹੜੀ ਮੈਨੂੰ ਚੰਗੀ ਨਹੀਂ ਲੱਗਦੀ ਉਹ ਹੈ ਬੁਰੀ। ਉਸ ਔਰੰਗਜ਼ੇਬ ਦਾ ਵੀ ਹਾਲ ਅਜਿਹਾ ਹੈ। ਇਹ ਕਹਿੰਦਾ ਹੈ ਜਿਹੜਾ ਬੰਦਾ ਸਾਬਤ ਇਮਾਨ ਵਾਲਾ ਨਹੀਂ, ਜਿਹੜਾ ਇਨਸਾਨ ਸ਼ਰ੍ਹਾ ਵਿੱਚ ਨਹੀਂ ਰਹਿੰਦਾ ਉਹ ਦੋਜਕ ਨੂੰ ਜਾਂਦਾ। ਪਰ ਇਸ ਨੂੰ ਉਸ ਵਕਤ ਕੋਈ ਪੁੱਛਣ ਵਾਲਾ ਨਹੀਂ ਸੀ ਕਿ ਜੋ ਤੂੰ ਕਰਮ ਕਰ ਰਿਹਾ ਹੈ ਇਹ ਕੋਈ ਚੰਗੇ ਕਰਮ ਨੇ, ਇਹ ਕਰਮ ਵੀ ਤੇ ਦੋਜਕ ਵਿੱਚ ਜਾਣ ਵਾਲੇ ਹਨ।
ਭਾਇਓ ਮੁਹੰਮਦ ਪਛਮ ਦੇਸ਼।
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਔਰੰਗਜ਼ੇਬ ਨੇ ਉਸ ਵਕਤ ਆਪਣੇ ਆਪ ਦੇ ਨਾਲ ਸੋਚਿਆ, ਖਿਆਲ ਜ਼ਾਹਿਰ ਕੀਤੇ ਕਿ ਪਛਮ ਦੇਸ਼ ਦੇ ਵਿੱਚ ਮੁਹੰਮਦ ਜੀ ਹੋਏ ਹਨ।
ਤਿਤ ਤੁਰਕਾਂ ਨੇ ਓਜ ਵਿਸ਼ੇਸ਼।
ਉਸ ਪਾਸੇ ਬੜੇ ਹੀ ਤੁਰਕ ਹਨ।
ਕਿਤ ਕਿਤ ਹਿੰਦੂ ਰਹੇ ਨਿਜ਼ੋਰ।
ਕਿਤੇ ਕਿਤੇ ਹਿੰਦੂ ਹੈ ਨੇ ਪਰ ਨਿਜ਼ੋਰ, ਉਹ ਬਹੁਤ ਹੀ ਜ਼ਿਆਦਾ ਨਿਜ਼ੋਰ ਹਨ, ਕਮਜ਼ੋਰ ਹਨ।
ਤੁਰਕ ਕਰਾਂ ਪੂਰਬ ਤਿਸ ਓਰ।
ਮੇਰਾ ਜੀ ਕਰਦਾ ਹੈ ਪਹਿਲਾਂ ਪੂਰਬ ਦਿਸ਼ਾ ਵੱਲ ਉਹਨਾਂ ਸਾਰਿਆਂ ਨੂੰ, ਭਾਵ ਪਹਿਲਾਂ ਪੱਛਮ ਦਿਸ਼ਾ ਵੱਲ, ਪੂਰਬ ਤੋਂ ਭਾਵ ਪਹਿਲਾਂ। ਇੱਥੇ ਪੂਰਬ ਦਾ ਭਾਵ ਦਿਸ਼ਾ ਨਹੀਂ। ਉਹ ਔਰੰਗਜ਼ੇਬ ਸੋਚਣ ਲੱਗਾ ਕਿ ਪਹਿਲਾਂ ਪੱਛਮ ਦਿਸ਼ਾ ਵੱਲ ਇਹ ਸਾਰੇ ਹਿੰਦੂ ਜੋ ਰਹਿੰਦੇ ਹਨ ਇਹਨਾਂ ਨੂੰ ਵੀ ਮੁਸਲਿਮ ਬਣਾ ਲਵਾਂ।
ਉੱਤੇ ਹੋਵਤ ਆਵਤ ਸਾਰੇ।
ਜਦੋਂ ਉਸ ਪਾਸਿਓਂ ਸਾਰੇ ਮੁਸਲਿਮ ਬਣ ਗਏ,
ਇਤ ਕੇ ਪਿਖ ਹੋਏ ਸ਼ਰਹ ਮਜ਼ਾਰੇ,
ਤੇ ਇਧਰ ਵਾਲੇ ਆਪੇ ਮੁਸਲਿਮ ਧਰਮ ਚ ਆ ਜਾਣਗੇ ਕਿ ਉਹ ਵੀ ਤੇ ਮੁਸਲਮਾਨ ਬਣ ਗਏ ਨੇ, ਅਸੀਂ ਵੀ ਬਣ ਜਾਈਏ।
ਸੰਗ ਮੌਲਵੀ ਮਸਲਤ ਠਾਨੀ।
ਇੱਥੇ ਆ ਕੇ ਫਿਰ ਮੌਲਵੀ ਦੇ ਨਾਲ ਸਲਾਹ ਕੀਤੀ।
ਸਭਿਨ ਸਰਾਹਿਓ ਨੀਕ ਬਖਾਨੀ।
ਮੌਲਵੀ ਕਹਿਣ ਲੱਗਾ ਬਾਦਸ਼ਾਹ ਸਲਾਮਤ, ਬੜਾ ਹੀ ਨੇਕ ਖਿਆਲ ਹੈ ਆਪ ਦਾ।
ਲਿਖ ਪਰਵਾਨੇ ਪੁਨਹ ਬਿਠਾਏ।
ਉੱਥੇ ਫਿਰ ਪਰਵਾਨਾ ਲਿਖਿਆ ਗਿਆ, ਹੁਕਮ ਲਿਖਿਆ ਗਿਆ ਔਰੰਗਜ਼ੇਬ ਦਾ।
ਪ੍ਰਥਮਪੁਰੀ ਕਸ਼ਮੀਰ ਸਿਧਾਏ।
ਤੇ ਕਵੀ ਜੀ ਕਹਿੰਦੇ ਹਨ ਪਹਿਲਾਂ ਉਹ ਕਸ਼ਮੀਰ ਵਿਖੇ ਭੇਜਿਆ ਗਿਆ।
ਸੂਬਾ ਤੇਠਾ ਅਫਖਨ ਸ਼ੇਰ।
ਉੱਥੇ ਦਾ ਫਿਰ ਸੂਬਾ ਸੀ, ਹਾਕਮ ਸੀ ਇੱਕ ਅਫਗਨ ਸ਼ੇਰ।
ਕਰਤ ਹੁਕਮ ਸੋ ਸਗਰੇ ਜ਼ੇਰ।
ਜੋ ਕਿ ਬੜੇ ਹੀ ਜ਼ੋਰ ਦੇ ਨਾਲ, ਬਲ ਦੇ ਨਾਲ ਆਪਣਾ ਹੁਕਮ ਉਸ ਜਗ੍ਹਾ ਤੇ ਚਲਾ ਰਿਹਾ ਸੀ।
ਰੰਗ ਦੇਸ਼ ਧਨ ਹਾਕਮ ਲੇਤ,
ਉਸ ਦੇਸ਼ ਦਾ ਜਿਤਨਾ ਵੀ ਧਨ ਸੀ ਸਾਰਾ ਤੇ ਇਹ ਲੈ ਲੈਂਦਾ ਸੀ, ਇਸ ਕਰਕੇ ਉਹ ਦੇਸ਼ ਸਾਰਾ ਹੀ ਕੰਗਾਲ ਹੋ ਚੁੱਕਿਆ ਸੀ।
ਬਾਰਦ ਸਾਰੀ ਪ੍ਰਜਾ ਨਿਕੇਤ,
ਹਰ ਇੱਕ ਪ੍ਰਜਾ ਦੇ ਘਰ ਵਿੱਚ, ਹਰ ਇੱਕ ਇਨਸਾਨ ਦੇ ਘਰ ਵਿੱਚ ਦੁੱਖ ਹੀ ਦੁੱਖ ਹੈ, ਦਲਿੱਦਰ ਹੀ ਦਲਿੱਦਰ ਹੈ, ਗਰੀਬੀ ਹੀ ਗਰੀਬੀ ਸੀ।
ਪਠਿਓ ਸ਼ਾਹ ਕੋ ਜਬ ਪਰਵਾਨਾ,
ਪਰ ਜਦੋਂ ਉਸ ਹਾਕਮ ਦੇ ਕੋਲ ਔਰੰਗਜ਼ੇਬ ਨੇ ਪਰਵਾਨਾ ਹੁਕਮਨਾਮਾ ਭੇਜਿਆ,
ਕਰੋ ਤੁਰਕ ਇਹ ਦੇਸ਼ ਮਾਨਾ,
ਜਿਸ ਦੇ ਵਿੱਚ ਲਿਖਿਆ ਹੋਇਆ ਸੀ ਕਿ ਹੇ ਅਫਗਨ ਸ਼ੇਰ, ਇਹ ਜਿਤਨਾ ਤੇਰਾ ਦੇਸ਼ ਹੈ ਸਾਰੇ ਮੁਸਲਿਮ ਧਰਮ ਦੇ ਵਿੱਚ ਆਉਣੇ ਚਾਹੀਦੇ ਨੇ, ਸਾਰੇ ਇਹ ਮੁਸਲਮਾਨ ਬਣਾ ਲੈ।
ਧਨ ਧਰਨੀ ਲਾਲਚ ਦਿਖ ਰਹਾ ਹੋ,
ਔਰ ਜੇ ਕੋਈ ਧਨ ਦੇ ਲਾਲਚ ਨਾਲ ਬਣਦਾ ਤਾਂ ਬਣਾ ਲੈ, ਜੇ ਕਿਸੇ ਨੂੰ ਜ਼ਮੀਨ ਜਾਇਦਾਦ ਦਾ ਲਾਲਚ ਦੇਣਾ ਹੋਵੇ ਮੌਕੇ ਦੇ ਹਿਸਾਬ ਨਾਲ ਵੇਖ ਲਵੀ, ਉਸ ਨੂੰ ਜ਼ਮੀਨ ਜਾਇਦਾਦ ਦੇ ਦੇਵੀ, ਭਾਵ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਜਿਵੇਂ ਹੋ ਸਕਦਾ ਹਰ ਕੋਈ ਮੁਸਲਿਮ ਧਰਮ ਦੇ ਵਿੱਚ ਆ ਜਾਣਾ ਚਾਹੀਦਾ ਹੈ।
ਮਨੋ ਤੁਰਕ ਸਭ ਹੋ ਸੁਖ ਭਾਵ ਹੋ,
ਸਾਰਿਆਂ ਨੂੰ ਇਹ ਮੇਰੀ ਗੱਲ ਜਰੂਰ ਕਹਿ ਦੇਵੀ ਕਿ ਔਰੰਗਜ਼ੇਬ ਦਾ ਇਹ ਕਹਿਣਾ ਹੈ ਕਿ ਸਾਰੀ ਲੋਕਾਈ ਮੁਸਲਿਮ ਧਰਮ ਨੂੰ ਕਬੂਲ ਕਰ ਲਵੇ, ਕਿਉਂਕਿ ਮੁਸਲਿਮ ਧਰਮ ਦੇ ਵਿੱਚ ਜਦੋਂ ਆ ਜਾਓਗੇ ਤੇ ਉਸ ਬਾਦਸ਼ਾਹ ਦੇ ਹੁਕਮ ਵਿੱਚ ਹੋਵੋਗੇ, ਔਰੰਗਜ਼ੇਬ ਦੇ ਅਧੀਨ ਹੋਵੋਗੇ, ਸਾਰਿਆਂ ਨੂੰ ਬੜੇ ਹੀ ਸੁਖ ਮਿਲਣਗੇ।
ਸਨੇ ਸਨੇ ਮਨ ਕੋ ਬਿਰਮਾਏ,
ਇਸ ਤਰ੍ਹਾਂ ਹੌਲੀ ਹੌਲੀ ਸਾਰਿਆਂ ਦੇ ਮਨਾਂ ਨੂੰ ਪਰਮਾ ਕੇ
ਮੁਖ ਤੇ ਮਾਧੁਰ ਬਾਕ ਸੁਣਾਏ,
ਜੇ ਲੋੜ ਪਵੇ ਅਫਗਨ ਸ਼ੇਰ, ਔਰੰਗਜ਼ੇਬ ਲਿਖ ਰਿਹਾ ਹੈ ਹੇ ਅਫਗਨ ਸ਼ੇਰ, ਜੇ ਲੋੜ ਪਵੇ ਤੇ ਕਿਤੇ ਮਿੱਠਾ ਬੋਲਣਾ ਪਵੇ ਤੇ ਮਿੱਠਾ ਵੀ ਬੋਲ ਕੇ ਉਸ ਨੂੰ ਪਰਮਾ ਲੈਣਾ।
ਬੋਰਯੋਜਕੋ ਦਾਬਾ ਦੇਹ,
ਤੇ ਮੰਨ ਲਵੋ ਜਦੋਂ ਪ੍ਰੇਮ ਦੀ ਭਾਸ਼ਾ ਕੋਈ ਨਾ ਸਮਝੇ ਤੇ ਫਿਰ ਆਪਣੀ ਉਸ ਪਾਵਰ ਨੂੰ, ਉਸ ਸ਼ਕਤੀ ਨੂੰ ਵਰਤ ਲੈਣਾ, ਦਬਕਾ ਵੀ ਮਾਰ ਲੈਣਾ।
ਕਿਉਂ ਕਿਉਂ ਕਰੋ ਸ਼ਰਾ ਮਹਿਲੇ,
ਭਾਵ ਕੇ ਸਿੱਧੇ ਅਸਿੱਧੇ ਜਿਹੜਾ ਵੀ ਢੰਗ ਵਰਤਿਆ ਜਾਵੇ, ਪ੍ਰੇਮ ਵਰਤਿਆ ਜਾਏ, ਚਾਹੇ ਉੱਥੇ ਜ਼ਮੀਨ ਜਾਇਦਾਦ ਦੇਣ ਦੇ ਲਾਲਚ ਹੋਣ ਤੇ ਜਾਂ ਕਿਤੇ ਕਿਸੇ ਨੂੰ ਜਾਨੋ ਮਾਰਨ ਦੀ ਧਮਕੀ, ਔਰ ਜਾਂ ਮਾਰਨਾ ਹੀ ਪਵੇ, ਕੁਛ ਵੀ ਢੰਗ ਹੋਵੇ, ਹਰ ਪਾਸਿਓਂ ਮੈਨੂੰ ਉੱਥੇ ਦਾ ਇਲਾਕਾ ਮੁਸਲਿਮ ਇਮਾਨ ਵਿੱਚ ਆਉਣਾ ਚਾਹੀਦਾ ਹੈ।
ਬਹੁ ਜਬਰੀ ਨਾ ਜਾਨੀ ਪਰ ਦੀਜਾ ਵਿਆਹ ਲਾਲ ਸਾ ਤਰੈ,
ਔਰ ਜਦੋਂ ਬਹੁ ਜਬਰੀ ਨਾ ਜਾਨੀ ਪਰ, ਜਦੋਂ ਮੰਨ ਲਵੋ ਉਹ ਲੋਕ, ਹੁਣ ਤੂੰ ਉਹਨਾਂ ਨੂੰ ਗੁੱਸੇ ਨਾਲ ਸਮਝਾਵੇਂ, ਉਹਨਾਂ ਦੇ ਉੱਪਰ ਕਈ ਤਰ੍ਹਾਂ ਦੇ ਜ਼ਬਰ ਕਰੇ, ਤੇ ਜੇ ਉਹ ਲੋਕ ਤੇਰੇ ਇਸ ਦਿੱਤੇ ਹੋਏ ਕਸ਼ਟਾਂ ਤੋਂ, ਤੇਰੇ ਦਿੱਤੇ ਹੋਏ ਡਰ ਤੋਂ ਵੀ ਨਾ ਡਰਨ, ਤੇ ਉਹਨਾਂ ਨੂੰ ਵੱਡੀ ਲਾਲਚ, ਵੱਡਾ ਲਾਲਚ ਦੇ ਦੇਵੀ ਕਿ ਇਸ ਤਰ੍ਹਾਂ ਕਰੋ, ਮੁਸਲਿਮ ਧਰਮ ਵਿੱਚ ਆ ਜਾਵੋ, ਔਰ ਮੁਸਲਿਮ ਧਰਮ ਦੇ ਵਿੱਚੋਂ ਲੜਕੀਆਂ ਦੇ ਨਾਲ ਤੁਹਾਡਾ ਵਿਆਹ ਨਿਕਾਹ ਕਰ ਦੇਵਾਂਗੇ।
ਹਿੰਦੂ ਧਰਮ ਬਿਖੈ ਡਿਗ ਜੋਈ,
ਔਰ ਜਿਹੜਾ ਇਨਸਾਨ ਹਿੰਦੂ ਧਰਮ ਦੇ ਵਿੱਚ ਪਰਪੱਕ ਹੋਵੇ, ਦ੍ਰਿੜ ਹੋਵੇ,
ਧਨ ਅਰਬੁਧ ਮਹਿ ਦੀਰਘ ਕੋਈ,
ਬੇਸ਼ੱਕ ਉਸ ਕੋਲ ਧਨ ਹੋਵੇ, ਮੰਨ ਲੋ ਕੋਈ ਹਿੰਦੂ ਬੜਾ ਧਨਾੜ ਹੋਵੇ, ਜਾਂ ਕੋਈ ਹਿੰਦੂ ਬੜਾ ਹੀ ਜ਼ਿਆਦਾ ਵਿਦਵਾਨ ਹੋਵੇ, ਬੁੱਧੀਮਾਨ ਹੋਵੇ,
ਜਿਆਦਕ ਜੇ ਹੈ ਇਸ
ਦੇਸ਼, ਇਹ ਅਫਗਨ ਸ਼ੇਰ ਔਰੰਗਜ਼ੇਬ ਕਹਿੰਦਾ ਪਿਆ ਹੈ, ਅਫਗਨ ਸ਼ੇਰ ਜਿਤਨੇ ਵੀ ਵਿਦਵਾਨ ਪੁਰਸ਼ ਵੀ ਹਨ ਇਸ ਦੇਸ਼ ਵਿਖੇ,
ਸਨੇ ਸਨੇ ਕਰ ਤੁਰਕ ਸ਼ੇਸ਼,
ਹੌਲੀ ਹੌਲੀ ਉਹਨਾਂ ਸਾਰਿਆਂ ਨੂੰ ਤੁਰਕ ਬਣਾ ਲੈਣਾ, ਮੁਸਲਮਾਨ ਬਣਾ ਲੈਣਾ।
ਅਫਗਨ ਸ਼ੇਰ ਸ਼ਾਹ ਮਤ ਜਾਨੀ,
ਜਦੋਂ ਅਫਗਨ ਸ਼ੇਰ ਨੇ ਸ਼ਾਹ ਦੀ ਮਤ ਨੂੰ, ਭਾਵ ਔਰੰਗਜ਼ੇਬ ਦੇ ਹਿਰਦੇ ਦੀ ਭਾਵਨਾ ਨੂੰ ਜਾਣ ਲਿਆ,
ਜਿਜ ਬੁਲਾਏ ਗਨ ਸੰਗ ਬਖਾਨੀ,
ਉਸ ਵਕਤ ਅਫਗਨ ਸ਼ੇਰ ਨੇ ਸਾਰੇ ਕਸ਼ਮੀਰ ਇਲਾਕੇ ਦੇ ਪੰਡਿਤ ਸਨ ਜੋ ਬ੍ਰਾਹਮਣ ਸੀ, ਸਾਰਿਆਂ ਨੂੰ ਬੁਲਾ ਲਿਆ,
ਜੋ ਬੁੱਧ ਮਹਿ ਅਰ ਧਨ ਮਹਿ ਭਾਰੇ,
ਕਿਹੜੇ ਬ੍ਰਾਹਮਣਾਂ ਨੂੰ ਜਿਹੜੇ ਕਿ ਧਨਾੜ ਵੀ ਸਨ, ਔਰ ਜਿਹੜੇ ਬੁੱਧੀਮਾਨ ਲੋਕ ਸਨ
ਸਕਲੇ ਆਪਣੇ ਨਿਕਟ ਹਕਾਰੇ,
ਉਹ ਸਾਰੇ ਸ੍ਰੇਸ਼ਟ ਦਿਜਵਰਾਂ ਨੂੰ ਆਪਣੇ ਕੋਲ ਬੁਲਾ ਲਿਆ ਗਿਆ।
ਕਾਗਦ ਪਠਿਓ ਸ਼ਾਹ ਲਿਖ ਦੇਖ,
ਉਸ ਵਕਤ ਦੱਸਿਆ ਗਿਆ ਕਿ ਇਹ ਜਿਹੜਾ ਸ਼ਾਹ ਨੇ ਕਾਗਦ ਪਠਿਓ ਮੇਰੇ ਵੱਲ ਭੇਜਿਆ ਹੈ,
ਵਡਿਆਈ ਕਹੋ ਦੇ ਵਿਸ਼ੇਸ਼,
ਉਹ ਸ਼ਾਹ ਜੋ ਹੈ ਭਾਵ ਔਰੰਗਜ਼ੇਬ ਆਪ ਸਭ ਨੂੰ ਬੜੀ ਹੀ ਵਡਿਆਈ ਦੇਵੇਗਾ।
ਵਿਪਰਨ ਗਨ ਮਨ ਦੁਖ ਪਾਏ,
ਹੁਣ ਜਦੋਂ ਉਹਨਾਂ ਵਿਪਰਾਂ ਨੇ, ਉਹਨਾਂ ਪੰਡਿਤਾਂ ਨੇ, ਉਹਨਾਂ ਸ੍ਰੇਸ਼ਟ ਦਿਜਵਰਾਂ ਨੇ ਇਹ ਗੱਲ ਨੂੰ ਸੁਣਿਆ ਤੇ ਸੁਖ ਨਹੀਂ ਮਿਲਿਆ। ਜਦੋਂ ਪਤਾ ਲੱਗਿਆ ਕਿ ਸਿੱਧੇ ਜਾਂ ਅਸਿੱਧੇ ਢੰਗ ਦੇ ਨਾਲ ਸਾਡੇ ਕੋਲੋਂ ਸਾਡਾ ਧਰਮ ਖੁਆਰ ਕਰਾਉਣਾ ਚਾਹੁੰਦੇ ਨੇ, ਧਰਮ ਖੋਣਾ ਚਾਹੁੰਦੇ ਹਨ, ਉਸ ਵਕਤ ਉਹਨਾਂ ਪੰਡਿਤਾਂ ਦੇ ਹਿਰਦੇ ਵਿੱਚ ਬੜਾ ਹੀ ਦੁੱਖ ਹੋਇਆ।
ਕੁਛ ਨਾ ਕਹਿਓ ਗਇਓ ਪਛਤਾਏ,
ਪਰ ਕਿਹਾ ਕੁਛ ਨਾ ਗਿਆ ਕਿਉਂਕਿ ਉਸ ਵਕਤ ਹਕੂਮਤ ਦਾ ਜ਼ੋਰ ਸੀ, ਬਸ ਹਿਰਦੇ ਦੇ ਵਿੱਚ ਪਛਤਾਉਂਦੇ ਹਨ, ਬੜਾ ਹੀ ਝੂਰਦੇ ਹਨ।
ਸੋਚਤ ਚਿਰੰਕਾਲ ਲੱਗ ਰਹੇ,
ਬੜਾ ਚਿਰ ਸੋਚਦੇ ਰਹੇ। ਉਸ ਵਕਤ ਅਫਗਨ ਸ਼ੇਰ ਦੀ ਇਸ ਸ਼ਬਦਾਵਲੀ ਨੂੰ, ਇਸ ਅਲਫਾਜ਼ ਨੂੰ ਸ਼੍ਰਵਣ ਕਰਦੇ ਸਾਰ ਜਿਤਨੇ ਪੰਡਿਤ ਸਨ, ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਪ੍ਰਤਿਮਾ ਬਣ ਗਈਆਂ ਹੋਣ, ਪੱਥਰ ਦੀ ਮੂਰਤ ਹੋ ਗਏ ਹੋਣ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਹੁਣ ਜਵਾਬ ਕੀ ਦਈਏ, ਭਾਵ ਕਿਤਨਾ ਚਿਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਉਹਨਾਂ ਲੋਕਾਂ ਨੂੰ ਜਵਾਬ ਹੀ ਨਾ ਆਇਆ, ਚੁੱਪ ਕਰਕੇ ਖੜੇ ਹੀ ਰਹੇ
ਆਪਣੇ ਧਰਮ ਹਿਤ ਪੁਨ ਕਹੇ।
ਉਸ ਤੋਂ ਬਾਅਦ ਆਪਣੇ ਧਰਮ ਦੇ ਹਿੱਤ ਦੀ ਗੱਲ ਕਰਨ ਲੱਗੇ।
ਪ੍ਰਥਮ ਕਿਨੂ ਨਹਿ ਕੀਨ ਸਿਆਸੇ,
ਪੰਡਿਤ ਕਹਿਣ ਲੱਗੇ ਬਾਦਸ਼ਾਹ ਹੇ ਅਫਗਨ ਸ਼ੇਰ, ਪਹਿਲਾਂ ਕਿਸੇ ਵੀ ਇਨਸਾਨ ਨੇ ਅਜਿਹਾ ਕੰਮ ਨਹੀਂ ਸੀ ਕੀਤਾ,
ਜ਼ੋਰਾਵਰੀ ਚਹੋ ਅਬ ਜੈਸੇ,
ਜਿਸ ਤਰ੍ਹਾਂ ਹੁਣ ਤੁਸੀਂ ਧੱਕਾ ਕਰਨਾ ਚਾਹੁੰਦੇ ਹੋ, ਜਿਸ ਤਰ੍ਹਾਂ ਹੁਣ ਤੁਸੀਂ ਆਪਣੇ ਜ਼ੋਰ ਅਜਮਾਇਸ਼ ਸਾਡੇ ਤੇ ਕਰਨਾ ਚਾਹੁੰਦੇ ਹੋ, ਹੇ ਹਾਕਮ, ਹੇ ਔਰੰਗਜ਼ੇਬ ਦੇ ਹਾਕਮ, ਪਹਿਲਾਂ ਕਦੀ ਵੀ ਕਿਸੇ ਇਨਸਾਨ ਨੇ ਅਜਿਹੀ ਧੱਕੇ ਵਾਲੀ ਗੱਲ ਨਹੀਂ ਸੀ ਕੀਤੀ।
ਆਪਣੋ ਧਰਮ ਤਜਹ ਕਿਮ ਸੋਏ,
ਉਸ ਵਕਤ ਪੰਡਿਤ ਕਹਿਣ ਲੱਗੇ ਕਿ ਕਿਸ ਤਰ੍ਹਾਂ ਅਸੀਂ ਆਪਣਾ ਧਰਮ ਛੱਡ ਸਕਦੇ ਹਾਂ,
ਸ੍ਰਿਸ਼ਟ ਰਚੀ ਤਬ ਕੋਇਹ ਜੋਏ,
ਕਿਉਂਕਿ ਇਹ ਧਰਮ ਜੋ ਹੈ ਆਦ ਸਮੇਂ ਤੋਂ ਜਦੋਂ ਦੀ ਇਹ ਸ੍ਰਿਸ਼ਟੀ ਜੋ ਹੈ ਹੋਂਦ ਵਿੱਚ ਆਈ ਹੈ, ਜਦੋਂ ਦਾ ਇਸ ਸ੍ਰਿਸ਼ਟੀ ਦਾ ਅਸਤਿਤਵ ਕਾਇਮ ਹੋਇਆ ਹੈ, ਇਹ ਸ੍ਰਿਸ਼ਟੀ ਦੇ ਵਿੱਚ ਉਦੋਂ ਦੇ ਹੀ ਬ੍ਰਾਹਮਣ ਜੋ ਹਨ ਹਿੰਦੂ ਧਰਮ ਹੈ ਚੱਲ ਰਿਹਾ ਹੈ।
ਸਭ ਮਾਰੇ ਨਹਿ ਕੈਸੇ ਹਮ ਜਨਮ ਬਿਗਾਰੇ,
ਪੰਡਿਤ ਕਹਿਣ ਲੱਗੇ ਕਿ ਤੁਹਾਡੇ ਬਲ ਦੇ ਨਾਲ ਤੁਸੀਂ ਜ਼ੋਰ ਦੇ ਨਾਲ ਬੜਾ ਕੁਛ ਕਰ ਰਹੇ ਹੋ, ਪਰ ਅਸੀਂ ਆਪਣਾ ਧਰਮ ਜਿਹੜਾ ਹੈ ਕਿਵੇਂ ਹਾਰ ਜਾਈਏ, ਕਿਵੇਂ ਆਪਣੇ ਧਰਮ ਤੋਂ ਪਤਿਤ ਹੋ ਜਾਈਏ।
ਆਖੇ ਧਰਮ ਮਰਨ ਲੋ ਸੋਈ,
ਕਿਉਂਕਿ ਜਦੋਂ ਤੱਕ ਅਖੀਰਲਾ ਸਵਾਸ ਹੈ ਉਦੋਂ ਤੱਕ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਾਂਗੇ।
ਕੌਣ ਕੂਰ ਕੋ ਜੀਵਨ ਹੋਈ,
ਕਿਉਂਕਿ ਜਿਹੜਾ ਇਨਸਾਨ ਧਰਮ ਤੋਂ ਬਗੈਰ ਜਿਉਂਦਾ ਹੈ ਉਸ ਦਾ ਜਿਉਣਾ ਵੀ ਕੋਈ ਜਿਉਣਾ ਹੈ, ਉਹ ਜਿਉਣਾ ਤੇ ਬਿਲਕੁਲ ਝੂਠ ਹੈ, ਕੂੜ ਹੈ, ਭਾਵ ਅਸੀਂ ਆਪਣੇ ਧਰਮ ਤੋਂ ਬਾਹਰ ਰਹਿ ਕੇ ਜੀਵਿਤ ਨਹੀਂ ਰਹਿ ਸਕਦੇ ਇਤਿਆਦਿ, ਅਸੀਂ ਜਦੋਂ ਤੱਕ ਜੀਵਿਤ ਹਾਂ ਆਪਣੇ ਧਰਮ ਦੇ ਵਿੱਚ ਹੀ ਕਾਇਮ ਰਹਾਂਗੇ।
ਕਹੇ ਆਪਣੇ ਸਦਨ ਸਿਧਾਰੇ,
ਇਹ ਵਾਲੇ ਅਲਫਾਜ਼ ਬੋਲ ਕੇ, ਅਜਿਹੀ ਬੋਲੀ ਬੋਲ ਕੇ ਉਸ ਵਕਤ ਜੋ ਪੰਡਿਤ ਸਨ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਜੇ ਦਿੜ ਹੁਤੇ ਧਰਮ ਤਨ ਪਾਰੇ,
ਕਿਹੜੇ ਪੰਡਿਤ ਕਵੀ ਸੰਤੋਖ ਸਿੰਘ ਜੀ ਉਹਨਾਂ ਦੀ ਸ੍ਰੇਸ਼ਟਤਾ ਦੱਸਦੇ ਨੇ, ਉਹ ਵਾਲੇ ਪੰਡਿਤ ਜਿਨ੍ਹਾਂ ਦੇ ਕੋਲ ਜਰੂਰੀ ਨਹੀਂ ਕਿ ਪੈਸੇ ਰੂਪੀ ਧਨ ਸੀ, ਅਸਲ ਵਿੱਚ ਉਹਨਾਂ ਕੋਲ ਧਨ ਸੀ ਧਰਮ ਰੂਪੀ, ਜਿਹੜੇ ਧਰਮ ਦੇ ਧਨਾੜ ਲੋਕ ਸਨ ਉਹ ਲੋਕ ਇਹ ਗੱਲ ਕਹਿ ਕੇ ਆਪਣੇ ਘਰਾਂ ਨੂੰ ਤੁਰ ਗਏ।
ਕੇਤਕ ਦਿਨ ਬੀਤੇ ਜਬ,
ਉਸ ਤੋਂ ਬਾਅਦ ਕੁਛ ਕੁ ਦਿਨ ਜਦੋਂ ਬੀਤ ਗਏ,
ਤਗੀਦ ਸ਼ਾਹ ਕੀ ਤਬੈ,
ਉਸ ਤੋਂ ਬਾਅਦ ਜਿਹੜਾ ਔਰੰਗਜ਼ੇਬ ਨੇ ਇਹ ਹੁਕਮਨਾਮਾ ਪਰਮਾਨਾ ਲਿਖ ਕੇ ਭੇਜਿਆ ਸੀ, ਚਿੱਠੀ ਭੇਜੀ ਸੀ, ਉਹ ਚਿੱਠੀ ਨੂੰ ਵੇਖ ਕੇ ਫਿਰ ਕੀ ਹੋਇਆ?
ਅਫਗਨ ਸ਼ੇਰ ਡਰਿਓ ਗ੍ਰਸਕੀਨ,
ਅਫਗਨ ਸ਼ੇਰ ਫਿਰ ਡਰਦਾ ਹੈ ਕਿਉਂਕਿ ਬਾਦਸ਼ਾਹ ਜਿਹੜਾ ਹੈ ਉਹਦੇ ਹਿਰਦੇ ਦੇ ਵਿੱਚ ਹੈ ਕਿ ਸਾਰੀ ਲੋਕਾਈ ਨੂੰ ਮੁਸਲਿਮ ਧਰਮ ਵਿੱਚ ਲਿਆਉਣਾ ਹੈ। ਇਸ ਅਫਗਨ ਸ਼ੇਰ ਨੂੰ ਇਹ ਵੀ ਪਤਾ ਹੈ ਕਿ ਜੇ ਮੈਨੂੰ ਵੀ ਕਤਲ ਕਰਨ ਦੀ ਲੋੜ ਪਈ ਤੇ ਬਾਦਸ਼ਾਹ ਮੈਨੂੰ ਵੀ ਮਰਵਾ ਸਕਦਾ ਹੈ, ਸੋ ਇਸ ਕਰਕੇ ਮੈਂ ਉਸ ਦਾ ਹੁਕਮ ਮੰਨਾਂ। ਇਸ ਗੱਲ ਨੂੰ ਯਾਦ ਕਰਦੇ ਹੋਏ ਜਿਹੜਾ ਅਫਗਨ ਸ਼ੇਰ ਹੈ ਬੜਾ ਹੀ ਡਰ ਰਿਹਾ ਹੈ।
ਖੁਦ ਕਰ ਇਸ ਪ੍ਰਕਾਰ ਉਰਚੀਨ,
ਉਸ ਨੇ ਫਿਰ ਆਪਣੇ ਦਿਮਾਗ ਦੇ ਨਾਲ ਇਸ ਗੱਲ ਨੂੰ ਯਾਦ ਕੀਤਾ
ਜੇ ਗ੍ਰਾਮਨ ਮੈਂ ਹਿੰਦੂ ਬ੍ਰਿੰਦ,
ਕਿ ਜੋ ਇਹਨਾਂ ਗ੍ਰਾਮਾਂ ਦੇ ਵਿੱਚ ਇਹਨਾਂ ਪਿੰਡਾਂ ਵਿੱਚ ਬਹੁਤ ਸਾਰੇ ਹਿੰਦੂ ਹਨ।
ਪ੍ਰਥਮ ਤੁਰਕ ਤਿੰਨ ਕਰੋ ਬਿਲੰਦ,
ਉਸ ਤੋਂ ਪਹਿਲਾਂ ਮੈਂ ਕੀ ਕਰਾਂ ਇਹਨਾਂ ਸਾਰਿਆਂ ਨੂੰ ਮੁਸਲਿਮ ਬਣਾ ਲਵਾਂ।
ਪਰਬਤ ਬਾਸੀ ਦਿਜ ਸਮੁ,
ਉਸ ਤੋਂ ਬਾਅਦ ਜਿਹੜੇ ਪੰਡਿਤ ਪਰਬਤਾਂ ਦੇ ਉੱਪਰ ਰਹਿੰਦੇ ਹਨ,
ਕੇਤ ਖੱਤਰੀ ਸਦਨ ਵਸਾਏ,
ਕੁਛ ਖੱਤਰੀ ਲੋਕ ਵੀ ਹਨ ਜਿਨ੍ਹਾਂ ਨੇ ਆਪਣਾ ਘਰ ਵਸਾਇਆ ਹੋਇਆ ਹੈ।
ਚੜਿਆ ਜ਼ੋਰ ਕੋ ਘਾਲਾ,
ਉਹਨਾਂ ਦੇ ਉੱਪਰ ਜਾ ਕੇ ਫਿਰ ਕੀ ਹੋਇਆ ਕਿ ਇਸ ਅਫਗਨ ਸ਼ੇਰ ਨੇ ਆਪਣਾ ਜ਼ੋਰ ਅਜਮਾਇਸ਼ ਕੀਤੀ, ਆਪਣਾ ਹੁਕਮ ਚਲਾਇਆ।
ਇਨੋ ਤਿੰਨ ਕੋ ਤੁਰਕ ਵਿਸਾਲਾ,
ਕਵੀ ਸੰਤੋਖ ਸਿੰਘ ਜੀ ਦੱਸਦੇ ਹਨ ਉਸ ਵਕਤ ਉਸ ਹਾਕਮ ਨੇ ਜੋ ਕਿ ਔਰੰਗਜ਼ੇਬ ਦਾ ਅਹਿਲਕਾਰ ਸੀ, ਉਸ ਨੇ ਇਹਨਾਂ ਸਾਰਿਆਂ ਨੂੰ ਮੁਸਲਮਾਨ ਬਣਾ ਦਿੱਤਾ।
ਬੀਸ ਤੀਸ ਕੋ ਸਨਮੈ ਜੋਏ,
ਉਸ ਤੋਂ ਬਾਅਦ ਕੀ ਹੋਇਆ ਜਿੰਨੇ ਵੀ ਤੀਹ ਕੋਸਾਂ ਦੇ ਕੋਹ ਦੇ ਵਿੱਚ ਸਨ,
ਇੱਕ ਦਿਨ ਸਕਲ ਇਕੱਠੇ ਹੋਏ,
ਇੱਕ ਦਿਨ ਸਾਰੇ ਬ੍ਰਾਹਮਣ ਜੋ ਹਨ ਇਕੱਠੇ ਹੋ ਗਏ।
ਕਰੇ ਉਤਾਰਨ ਸਰਬ ਜਨੇਊ,
ਉਸ ਵਕਤ ਸਾਰਿਆਂ ਦੇ ਜੋ ਜਨੇਊ ਸੀ ਜਗਿਓ ਪਵੀਤ ਉਹਨਾਂ ਨੂੰ ਉਤਾਰਿਆ ਗਿਆ।
ਢੋਲ ਸਵਾ ਮਨ ਹੋ,
ਕਵੀ ਜੀ ਦੱਸਦੇ ਹਨ ਕਿ ਇਤਨੇ ਲੋਕ ਹਿੰਦੂਆਂ ਤੋਂ ਮੁਸਲਮਾਨ ਬਣ ਗਏ ਕਿ ਉਹਨਾਂ ਦਾ ਤੋਲ ਜਿਹੜਾ ਸੀ ਸਵਾ ਮਨ ਸੀ, ਭਾਵ ਸਵਾ ਸਵਾ ਮਨ ਉਸ ਵਕਤ ਜਨੇਊ ਲੈ ਰਹੇ ਸਨ।
ਇਸ ਦਿਨ ਤੁਰਕ ਭਏ ਹੈ ਸਾਰੇ,
ਉਸ ਦਿਨ ਸਾਰੇ ਉਹ ਤੁਰਕ ਬਣ ਗਏ, ਮੁਸਲਮਾਨ ਬਣ ਗਏ।
ਹਿੰਦੂ ਨੇ ਹਾਹਾਕਾਰ ਉਚਾਰੇ,
ਹਿੰਦੂਆਂ ਦੇ ਵਿੱਚ ਹਾਹਾਕਾਰ ਮਚ ਗਈ, ਹਰ ਕੋਈ ਇਸ ਚੀਜ਼ ਦੇ ਦੁੱਖ ਤੋਂ ਬੜਾ ਹੀ ਦੁਖੀ ਹੈ।
ਅਖੇ ਨਾਮ ਭਇਓ ਖੱਤਰੀਨ,
ਜਿਹੜੇ ਖੱਤਰੀ ਸੀ ਜਦੋਂ ਉਹ ਮੁਸਲਿਮ ਧਰਮ ਦੇ ਵਿੱਚ ਆ ਗਏ ਤੇ ਕਵੀ ਜੀ ਕਹਿੰਦੇ ਹਨ ਉਹਨਾਂ ਦਾ ਨਾਮ ਖੱਖੇ ਪੈ ਗਿਆ।
ਬੰਭੇ ਨਾਮ ਦਿਜਨ ਕੋ ਕੀਨ,
ਔਰ ਜੋ ਪੰਡਿਤ ਆਦਿਕ ਹਨ ਬ੍ਰਾਹਮਣ ਜੋ ਮੁਸਲਿਮ ਧਰਮ ਵਿੱਚ ਆ ਗਏ ਉਹਨਾਂ ਦਾ ਨਾਮ ਭੱਬੇ ਬਣ ਗਿਆ।
ਔਰ ਕਸ਼ਮੀਰ ਤੀਰ ਗਿਰ ਜੋਏ,
ਇਸ ਤਰ੍ਹਾਂ ਕਸ਼ਮੀਰ ਖੇਤਰ ਦੇ ਨੇੜੇ ਤੇੜੇ ਜਿਤਨੇ ਵੀ ਹਨ,
ਕਿਤਕ ਦਿਵਸ ਮਹਿ ਤੁਰਕ ਸੋ ਹੋਏ,
ਕੁਝ ਕੁ ਦਿਨਾਂ ਦੇ ਵਿੱਚ ਸਾਰਿਆਂ ਨੂੰ ਮੁਸਲਮਾਨ ਬਣਾ ਦਿੱਤਾ ਗਿਆ।
ਦਰਬ ਆਦਿ ਸਮੱਗਰੀ ਜਿੱਤੀ,
ਜਿਤਨੀ ਵੀ ਦਰਬ ਧਨ ਆਦਿਕ ਸਮੱਗਰੀ ਹੈ,
ਘਰ ਤੁਰਕਨ ਕੀ ਬਿਰਦੀ ਤੇਤੀ,
ਉਹ ਤੁਰਕ ਲੋਕਾਂ ਦੇ ਘਰ ਬਹੁਤ ਸੀ, ਭਾਵ ਉਹਨਾਂ ਦੇ ਕੋਲ ਹਰ ਇੱਕ ਚੀਜ਼ ਦਾ ਸੁੱਖ ਆਦਿਕ ਸੀ।
ਇਮ ਅੜ ਹਿੰਦੁਨ ਕੀ ਜਬ ਟੂਟੀ,
ਔਰ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਹਿੰਦੂ ਜਿਹੜੇ ਆਪਣੇ ਧਰਮ ਦੇ ਵਿੱਚ ਪਰਪੱਕ ਸੀ, ਆਪਣੇ ਧਰਮ ਨੂੰ ਕਿਸੇ ਵੀ ਢੰਗ ਨਾਲ ਛੱਡਣਾ ਨਹੀਂ ਸੀ ਚਾਹੁੰਦੇ, ਉਹਨਾਂ ਲੋਕਾਂ ਦੀ ਅੜ ਭਾਵ ਉਹਨਾਂ ਦਾ ਧਰਮ ਜੋ ਹੈ ਟੁੱਟ ਗਿਆ।
ਸੰਸੇ ਮਾਨ ਭਏ ਤ੍ਰਿਤ ਛੂਟੀ,
ਬੜੇ ਹੀ ਸੰਸੇ ਵਿੱਚ ਭਰਮ ਦੇ ਵਿੱਚ ਆ ਗਏ, ਇਹ ਕੀ ਬਣ ਗਿਆ, ਇਸ ਤਰ੍ਹਾਂ ਉਹਨਾਂ ਦਾ ਹੌਸਲਾ ਜੋ ਹੈ ਟੁੱਟ ਗਿਆ।
ਹੋਰ ਬਿਪਰਪੁਰ ਕੇ ਸਮੁਦਾਏ,
ਉਸ ਤੋਂ ਬਾਅਦ ਉਸ ਨਗਰ ਦੇ ਜਿਹੜੇ ਹੋਰ ਪੰਡਿਤ ਸਨ ਬਹੁਤ ਜ਼ਿਆਦਾ,
ਸਗਰੇ ਅਫਗਨ ਸ਼ੇਰ ਬੁਲਾਏ,
ਉਹਨਾਂ ਸਾਰਿਆਂ ਨੂੰ ਇਸ ਅਹਿਲਕਾਰ ਨੇ, ਔਰੰਗਜ਼ੇਬ ਦੇ ਇਸ ਹਾਕਮ ਨੇ, ਅਫਗਨ ਸ਼ੇਰ ਨੇ ਆਪਣੇ ਕੋਲ ਬੁਲਾ ਲਿਆ।
ਜ਼ੋਰ ਕਰ ਕਲਮਾ ਪਠੋ,
ਬੜੇ ਹੀ ਜ਼ੋਰ ਦੇ ਨਾਲ, ਬੜੇ ਹੀ ਉਸ ਵਕਤ ਡਰਾਵੇ ਦੇ ਨਾਲ, ਦਬਕੇ ਦੇ ਨਾਲ ਉਹਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਸਾਰੇ ਇਸ ਵਕਤ ਕਲਮਾ ਪੜੋ।
ਸਰੇ ਨਾ ਕਹਾ ਸ਼ਰਾ ਤੇ ਨੱਠੋ,
ਕਿਉਂਕਿ ਤੁਹਾਡਾ ਹੁਣ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ, ਕਿਉਂਕਿ ਸ਼ਰ੍ਹਾਂ ਤੋਂ ਬਾਹਰ ਜਾ ਕੇ ਤੁਹਾਡੀ ਰੱਖਿਆ ਕਰਨ ਵਾਲਾ ਕੋਈ ਨਹੀਂ। ਜੇ ਕੋਈ ਇਸ ਵਕਤ ਰੱਖਿਅਕ ਹੈ ਉਹ ਔਰੰਗਜ਼ੇਬ ਹੈ। ਜੇ ਇਸ ਵਕਤ ਤੁਹਾਨੂੰ ਕੁਛ ਦੇਣ ਵਾਲਾ ਹੈ ਔਰੰਗਜ਼ੇਬ ਹੈ। ਜੇ ਤੁਹਾਡਾ ਆਪਣਾ ਹੈ, ਹਿਤੈਸ਼ੀ ਹੈ ਤੇ ਔਰੰਗਜ਼ੇਬ ਹੀ ਹੈ, ਸੋ ਉਸ ਦਾ ਹੁਕਮ ਮੰਨ ਕੇ ਸਾਰੇ ਮੁਸਲਿਮ ਧਰਮ ਵਿੱਚ ਆਓ ਔਰ ਇਸ ਕਲਮੇ ਨੂੰ ਪੜ੍ਹੋ, ਕਿਉਂਕਿ ਇਹ ਕਲਮਾ ਜਦੋਂ ਤੱਕ ਨਹੀਂ ਪੜ੍ਹਦੇ ਉਸ ਤੋਂ ਬਿਨਾਂ ਤੁਸੀਂ ਜਦੋਂ ਸ਼ਰ੍ਹਾਂ ਵਿੱਚ ਨਹੀਂ ਆਉਂਦੇ ਤੁਹਾਡਾ ਕਾਰਜ ਕੋਈ ਵੀ ਸਵਰੇਗਾ ਨਹੀਂ।
ਸੁਣ ਕੇ ਸਭ ਹਿੰਦੂਨ ਕੋ ਚਿੰਤਾ।
ਜਦੋਂ ਇਸ ਲਫ਼ਜ਼ ਨੂੰ ਸੁਣਿਆ, ਇਸ ਅਹਿਲਕਾਰ ਦੀ ਇਸ ਬਾਣੀ ਨੂੰ ਸੁਣਿਆ, ਸਾਰੇ ਹਿੰਦੂਆਂ ਦੇ ਹਿਰਦੇ ਦੇ ਵਿੱਚ ਚਿੰਤਾ ਹੀ ਚਿੰਤਾ ਪਸਰ ਗਈ।
ਭਾਏ ਇਕੱਤਰ ਕਹਿ ਬਿਰਤੰਤਾ।
ਸਾਰੇ ਇਕੱਠੇ ਹੋ ਕੇ ਜਾਂ ਸਾਰੇ ਇਕੱਠੇ ਇੱਕ ਅਲਫਾਜ਼ ਕਹਿਣ ਲੱਗੇ।
ਪਰ ਉਪਾਏ ਨਾ ਕੋ ਬਣ ਆਵੇ।
ਸੋਚਦੇ ਹਨ ਹੁਣ ਤੇ ਕੋਈ ਢੰਗ ਨਹੀਂ, ਕੋਈ ਉਪਾਅ ਨਹੀਂ ਹੈ।
ਜਗਤ ਰਾਜ ਇਮ ਥਾਉ ਨਾ ਪਾਵੇ।
ਕਿਉਂਕਿ ਜਗਤ ਦੇ ਵਿੱਚ ਇਹਨਾਂ ਤੁਰਕਾਂ ਦਾ ਰਾਜ ਹੈ, ਇਹਨਾਂ ਦਾ ਹੀ ਝੰਡਾ ਬੁਲੰਦ ਹੈ, ਜਿੱਥੇ ਕਿੱਥੇ ਇਹਨਾਂ ਦੀ ਜੈ ਜੈਕਾਰ ਹੈ। ਭਾਵ ਦੁਨੀਆਂ ਦੇ ਵਿੱਚ ਸਾਨੂੰ ਹੁਣ ਸਹਾਇਤਾ ਦੇਣ ਵਾਲਾ ਲੱਗਦਾ ਹੈ ਕੋਈ ਵੀ ਨਹੀਂ।
ਮਿਲੋ ਚਲੋ ਅਮਰੇਸ਼ਵਰ ਥਾਨ।
ਹੁਣ ਕੁਛ ਪੰਡਿਤਾਂ ਨੇ ਹਿਰਦੇ ਦੇ ਵਿੱਚ ਖਿਆਲ ਆਇਆ, ਕਿਉਂਕਿ ਜਦੋਂ ਇਨਸਾਨ ਦੁਖੀ ਹੋਵੇ, ਬੱਚੇ ਨੂੰ ਦੁੱਖ ਹੋਵੇ, ਉਹਦੇ ਮੂੰਹੋਂ ਇੱਕੋ ਲਫ਼ਜ਼ ਨਿਕਲਦਾ ਮਾਂ। ਮਾਂ ਜਿਹੜੀ ਹੈ ਉਹਨੂੰ ਜਦੋਂ ਮਮਤਵ ਉਹਦਾ ਜਾਗਰਤ ਹੁੰਦਾ ਹੈ, ਉਹਦੀ ਮਮਤਾ ਜਦੋਂ ਜਾਗਦੀ ਹੈ, ਉਹਨੂੰ ਬੱਚਾ ਯਾਦ ਆਉਂਦਾ, ਕਿਉਂਕਿ ਆਪਸੀ ਅਜਿਹਾ ਸੰਬੰਧ ਹੈ ਇਹਨਾਂ ਦਾ, ਇੱਕ ਅਜਿਹੀ ਭਾਵਨਾ ਹੈ। ਸਿੱਖ ਵੀ ਜਿਹੜਾ ਹੈ ਜਦੋਂ ਦੁੱਖ ਦੇ ਵਿੱਚ ਹੋਏਗਾ ਉਹਨੂੰ ਗੁਰੂ ਯਾਦ ਆਏਗਾ। ਪੰਡਿਤ ਜੋ ਹਨ, ਜੋ ਕਿ ਸ਼ਿਵ ਭਗਵਾਨ ਦੇ ਬੜੇ ਉਪਾਸ਼ਕ ਸਨ, ਇਹਨਾਂ ਦੇ ਹਿਰਦੇ ਵਿੱਚ ਖਿਆਲ ਆਇਆ ਕਿ ਹੁਣ ਅਮਰੇਸ਼ਵਰ ਜੋ ਹੈ ਸ਼ਿਵ ਭਗਵਾਨ ਦੀ ਨਗਰੀ ਹੈ, ਜੋ
ਦੇਹੁ ਧਰਨਾ ਤਜ ਖਾਨ ਰੁਪਾਨ।
ਹੁਣ ਉਸ ਸ਼ਿਵਾ ਦੇ ਚਰਨਾਂ ਵਿੱਚ ਚੱਲੀਏ, ਖਾਣਾ ਪਾਣੀ ਆਦਿਕ ਸਭ ਕੁਝ ਤਿਆਗ ਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ।
ਮਰ ਰਹੋ ਕੇ ਰੁਦਰ ਰਜਾਵ ਹੋ।
ਜਾਂ ਤੇ ਉੱਥੇ ਮਰ ਜਾਵਾਂਗੇ ਤੇ ਜੇ ਮਰੇ ਨਾ ਤੇ ਸ਼ਾਇਦ ਰੁਦਰ ਪ੍ਰਭੂ ਜੋ ਹਨ, ਭਗਵਾਨ ਸ਼ਿਵ ਹਨ, ਉਹ ਖੁਸ਼ ਹੋ ਜਾਣਗੇ।
ਆਖੇ ਧਰਮ ਹਿੰਦੂ ਬਰ ਪਾਵੋ।
ਪਰ ਜਦੋਂ ਉਹ ਖੁਸ਼ ਹੋ ਗਏ, ਸਾਡੇ ਸਾਹਮਣੇ ਉਹ ਪ੍ਰਗਟ ਹੋ ਗਏ, ਤੇ ਉਹ ਸਾਨੂੰ ਕਹਿਣਗੇ ਮੰਗੋ ਕੀ ਮੰਗਦੇ ਹੋ, ਤੇ ਅਸੀਂ ਮੰਗਾਂਗੇ ਪ੍ਰਭੂ ਕਿਰਪਾ ਕਰੋ, ਅਜਿਹੀ ਵਿਪੱਤੀ ਦੇ ਸਮੇਂ, ਦੁੱਖ ਦੇ ਸਮੇਂ ਸਾਡੀ ਰੱਖਿਆ ਕਰੋ, ਸਾਡਾ ਧਰਮ ਜੋ ਹੈ ਸੰਕਟ ਵਿੱਚ ਹੈ, ਸਾਡੇ ਧਰਮ ਦੀ ਰੱਖਿਆ ਕਰ ਲਵੋ।
ਦੁੱਖ ਸੰਗ ਕੀਜੈ ਤਤਕਾਰ।
ਇਸ ਤਰ੍ਹਾਂ ਉਹ ਕਹਿੰਦੇ ਹਨ ਪੰਡਿਤ ਕਿ ਅਸੀਂ ਅਰਜ ਕਰਾਂਗੇ ਪ੍ਰਭੂ, ਇਹ ਜੋ ਤੁਰਕ ਹੈ ਇਸ ਦੇ ਨਾਲ, ਭਾਵ ਜੋ ਸਾਡੇ ਨਾਲ ਵਧੀਕੀ ਕਰ ਰਿਹਾ ਹੈ, ਸਾਡੇ ਨਾਲ ਤੁਸੀਂ ਵੀ ਨਿਆ ਕਰੋ।
ਇੱਕ ਦੋਏ ਮਾਸਨ ਕੋ ਤ੍ਰਿਤ ਤਾਰ।
ਉਸ ਤੋਂ ਬਾਅਦ ਕੀ ਹੋਇਆ, ਆਪਸੀ ਸਲਾਹ ਕੀਤੀ ਪੰਡਿਤਾਂ ਨੇ, ਔਰ ਜੋ ਅਫਗਨ ਸ਼ੇਰ ਹੈ ਤੁਰਕ ਬਾਦਸ਼ਾਹ, ਇਸ ਨੂੰ ਫਿਰ ਸਾਰੇ ਪੰਡਿਤਾਂ ਨੇ ਕਿਹਾ ਕਿ ਇਸ ਤਰ੍ਹਾਂ ਹੈ ਕਿ ਸਾਨੂੰ ਕੁਛ ਕੁ 6 ਮਹੀਨੇ ਦਾ ਸਮਾਂ ਦੇ ਦਿੱਤਾ ਜਾਵੇ,
ਬਸ ਮਸਲਤ ਕਰ ਪਹੁੰਚੇ ਜਾਏ।
ਇਹ ਜੋ ਸਲਾਹ ਸੀ ਸਾਰਿਆਂ ਨੇ ਕਰਕੇ,
ਜੈ ਸੂਬਾ ਅਰ ਨਰ ਸਮੁਦਾਏ,
ਜਿੱਥੇ ਉਹ ਬਾਦਸ਼ਾਹ ਸੀ ਅਫਗਨ ਸ਼ੇਰ ਸੀ ਉਹਦੇ ਕੋਲ ਪਹੁੰਚ ਗਏ।
ਹੱਥ ਜੋੜ ਸਭ ਹੁਣੇ ਉਚਾਰਾ।
ਸਾਰੇ ਪੰਡਿਤ ਹੱਥ ਜੋੜ ਕੇ ਕਹਿਣ ਲੱਗੇ,
ਹਟ ਮਾਸਨ ਬੰਧੋ ਤਤਕਾਰਾ।
ਉਸ ਵਕਤ ਕਹਿਆ ਕਿ ਸਾਡੀ ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ 6 ਮਹੀਨੇ ਦਾ ਸਾਨੂੰ ਸਮਾਂ ਦੇ ਦਿੱਤਾ ਜਾਵੇ।
ਯਤਨ ਜਿਤ ਕਹਮ ਤੇ ਹੋਏ ਜਾਏ,
ਜਿੰਨਾ ਕੋ ਯਤਨ ਸਾਡੇ ਕੋਲੋਂ ਹੋਇਆ,
ਸੋ ਕਰ ਲੇਹ ਜੇ ਧਰਮ ਰਹਾਏ।
ਕਿਉਂਕਿ ਤੁਹਾਡਾ ਜ਼ੋਰ ਹੈ, ਤੁਹਾਡਾ ਬਲ ਹੈ, ਤੁਹਾਡਾ ਰਾਜ ਹੈ, ਤੁਸੀਂ ਤੇ ਆਪਣੇ ਰਾਜ ਦੇ ਸਦਕਾ ਧੱਕੇ ਦੇ ਨਾਲ ਸਾਨੂੰ ਮੁਸਲਮਾਨ ਬਣਾ ਹੀ ਦੇਣਾ ਹੈ, ਪਰ ਕਿਤੇ ਸਾਨੂੰ 6 ਮਹੀਨੇ ਦਾ ਸਮਾਂ ਮਿਲ ਜਾਵੇ, ਅਸੀਂ ਆਪਣਾ ਕੁਛ ਯਤਨ ਕਰ ਲਈਏ ਕਿ ਜਿਸ ਦੇ ਨਾਲ ਸਾਡਾ ਧਰਮ ਬਚ ਜਾਏ। ਇੱਥੇ ਧਿਆਨ ਦੇਣਾ ਕਿ ਅਫਗਨ ਸ਼ੇਰ ਇਹਦੇ ਅੰਦਰ ਇੱਕ ਬੜਾ ਵੱਡਾ ਹਉਮੈ ਹੈ, ਇਹਦੇ ਅੰਦਰ ਇੱਕ ਇਹ ਚੀਜ਼ ਦਾ ਗੁਬਾਰ ਬਣਿਆ ਹੋਇਆ ਹੈ ਕਿ ਸਾਡਾ ਰਾਜ ਹੈ ਹਰ ਪਾਸੇ, ਕੌਣ ਹੈ ਜਿਹੜਾ ਸਾਡੇ ਨਾਲ ਆ ਕੇ ਟੱਕਰ ਲਵੇਗਾ, ਕੌਣ ਹੈ ਜਿਹੜਾ ਸਾਨੂੰ ਆ ਕੇ ਕਵੇ ਕਿ ਹਿੰਦੂਆਂ ਨੂੰ ਮੁਸਲਮਾਨ ਨਾ ਬਣਾ। ਇਹੀ ਕਾਰਨ ਹੈ ਕਿ 6 ਮਹੀਨੇ ਦਾ ਇੱਕ ਬੜਾ ਲੰਬਾ ਅਰਸਾ ਉਸ ਵਕਤ ਦਿੱਤਾ ਗਿਆ, ਨਹੀਂ ਤੇ ਜ਼ਾਹਿਰ ਗੱਲ ਹੈ ਕਿ ਕਦੀ ਵੀ ਸਮਾਂ ਨਾ ਦਿੱਤਾ ਜਾਂਦਾ। ਉਸ ਦੇ ਅੰਦਰ ਵੀ ਇਹ ਗੱਲ ਪੱਕੀ ਹੋਊਗੀ ਕਿ ਰਾਜ ਸਾਡਾ, ਲੋਕ ਸਾਡੇ, ਹੁਕਮ ਸਾਡਾ, ਔਰ ਸਾਡੇ ਨਾਲ ਆ ਕੇ ਕੌਣ ਅਜਿਹਾ ਹੈ ਜੋ ਤਕਰਾਰ ਕਰੇਗਾ, ਟੱਕਰ ਲਵੇਗਾ। ਇਹ ਗੱਲ ਨੂੰ ਸੋਚਦੇ ਹੋਏ ਉਸ ਵਕਤ ਅਫਗਨ ਸ਼ੇਰ ਨੇ 6 ਮਹੀਨੇ ਦਾ ਸਮਾਂ ਇਹਨਾਂ ਬ੍ਰਾਹਮਣਾਂ ਨੂੰ, ਪੰਡਿਤਾਂ ਨੂੰ ਦੇ ਦਿੱਤਾ।
ਮਾਹਿਤਾ ਮਾਨ ਜਿਮ ਕਹੋ,
ਬ੍ਰਾਹਮਣ ਕਹਿਣ ਲੱਗੇ ਕਿ ਜੇ ਸਾਡੇ ਕੋਲੋਂ ਕੋਈ ਚਾਰਾ ਨਾ ਹੋਇਆ, ਅਸੀਂ ਆਪਣਾ ਧਰਮ ਜੇ ਨਾ ਬਚਾ ਸਕੇ, ਫਿਰ ਜਿਵੇਂ ਤੇਰੀ ਇੱਛਾ ਹੋਈ ਉਸੇ ਤਰ੍ਹਾਂ ਅਸੀਂ ਮੰਨ ਲਵਾਂਗੇ।
ਜਗਪਤੀ ਆਜ ਬਲੀ ਤੁਮ ਯਹੋ,
ਕਿਉਂਕਿ ਤੂੰ ਜਗਤ ਦਾ ਪਤੀ ਹੈ, ਜਗਤ ਦਾ ਮਾਲਕ ਹੈ, ਸਾਰੇ ਪਾਸੇ ਤੁਹਾਡਾ ਹੁਕਮ ਚੱਲਦਾ ਹੈ।
ਅਫਗਨ ਸ਼ੇਰ ਮਾਨ ਜਬਲੀਨੀ,
ਅਫਗਨ ਸ਼ੇਰ ਨੇ ਜਦੋਂ ਇਹ ਵੱਡੱਪਣ ਵਾਲੀਆਂ ਗੱਲਾਂ ਸੁਣੀਆਂ, ਵਡਿਆਈ ਵਾਲੀਆਂ ਗੱਲਾਂ ਸੁਣੀਆਂ, ਬੜਾ ਹੀ ਉਸ ਵਕਤ ਖੁਸ਼ ਹੋ ਕੇ ਉਸ ਨੇ ਇਹਨਾਂ ਦੀ ਗੱਲ ਨੂੰ ਮੰਨ ਲਿਆ।
ਭਲੇ ਦੁਜਨ ਮਿਲ ਤਿਆਰੀ ਕੀਨੀ,
ਫਿਰ ਕਵੀ ਜੀ ਕਹਿੰਦੇ ਹਨ ਉਹ ਜਿਹੜੇ ਭਲੇ ਦੁਜਨ, ਬੜੇ ਹੀ ਸ੍ਰੇਸ਼ਟ ਲੋਕ, ਅਜਿਹੇ ਬ੍ਰਾਹਮਣ ਜਿਹੜੇ ਕਿ ਸ਼ਬਦਾਂ ਦੇ ਬ੍ਰਾਹਮਣ ਨਹੀਂ ਸੀ, ਜਿਨ੍ਹਾਂ ਨੇ ਬ੍ਰਹਮ ਨੂੰ ਜਾਣਿਆ ਹੋਇਆ ਸੀ, ਜਿਨ੍ਹਾਂ ਦਾ ਵਿਸ਼ਵਾਸ ਸੀ ਉਸ ਪ੍ਰਭੂ ਦੇ ਚਰਨਾਂ ਵਿੱਚ, ਉਸ ਵਕਤ ਸਾਰੇ ਪੰਡਿਤਾਂ ਨੇ ਤਿਆਰੀ ਕੀਤੀ।
ਜੀਵਨ ਤੇ ਮਰਬੋ ਅਬਿਆਛੋ,
ਆਪਸ ਵਿੱਚ ਵਿਚਾਰ ਕਰਦੇ ਨੇ ਕਿ ਅਜਿਹੇ ਜੀਵਨ ਨਾਲੋਂ ਤੇ ਮਰਨਾ ਚੰਗਾ ਹੈ।
ਧਰਮ ਤਿਆਗ ਬੋ ਨਾਹਿਨ ਬਾਛੋ,
ਕਿਉਂਕਿ ਸਾਡੀ ਇੱਛਾ ਹੈ ਕਿ ਧਰਮ ਜਿਹੜਾ ਉਹ ਨਹੀਂ ਛੱਡਣਾ, ਧਰਮ ਛੱਡਣ ਨਾਲੋਂ ਚੰਗਾ ਹੈ ਅਸੀਂ ਮਰ ਹੀ ਜਾਈਏ।
ਹੱਠ ਕਰ ਪੁਰ ਕੇਤ ਕੋਸਾ,
ਉਸ ਤੋਂ ਬਾਅਦ ਹੱਠ ਕਰਕੇ ਆਪਣੇ ਹਿਰਦੇ ਵਿੱਚ ਇਸ ਚੀਜ਼ ਨੂੰ ਪ੍ਰਪੱਕ ਕਰਕੇ ਟਿਕਾ ਕੇ ਉਸ ਵਕਤ ਤੁਰ ਪਏ।
ਅਮਰਨਾਥ ਗਏ ਧਾਰ ਭਰੋਸਾ,
ਉਸ ਵਕਤ ਅਮਰਨਾਥ ਵਿਖੇ ਪਹੁੰਚ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਬੜਾ ਹੀ ਭਰੋਸਾ ਹੈ।
ਕਰ ਖਾਨ ਪਾਨ ਤ੍ਰਿਤ ਧਰ ਕੇ,
ਔਰ ਉਸ ਵਕਤ ਖਾਣਾ ਪੀਣਾ ਸਾਰਾ ਕੁਝ ਛੱਡ ਦਿੱਤਾ, ਪਰ ਅੰਦਰ ਹਿਰਦੇ ਦੇ ਵਿੱਚ ਇੱਕੋ ਹੀ ਚੀਜ਼ ਹੈ, ਉਹ ਹੈ ਸ਼ਰਧਾ ਜੋ ਕਿ ਪ੍ਰਭੂ ਦੇ ਚਰਨਾਂ ਉੱਪਰ ਹੈ।
ਬੈਠੇ ਚਹੁ ਦਿਸ ਮੱਜਨ ਕਰਕੇ,
ਇਸ਼ਨਾਨ ਕਰਕੇ ਸੁੱਚ ਮਰਿਆਦਾ ਦੇ ਧਾਰਨੀ ਹੋ ਕੇ ਉਸ ਵਕਤ ਸਾਰੇ ਜੋ ਪੰਡਿਤ ਹਨ ਉਸ ਪ੍ਰਭੂ ਦੇ ਚਰਨਾਂ ਦਾ ਧਿਆਨ ਧਾਰ ਕੇ ਬੈਠ ਗਏ।
ਕੇ ਨਾਮ ਹਜ਼ਾਰੋਂ ਕਹੇ,
ਪ੍ਰੇਮ ਦੇ ਵਿੱਚ ਆ ਕੇ ਉਸ ਪ੍ਰਭੂ ਦੇ ਕਈ ਨਾਮ ਉਚਾਰਦੇ ਹਨ।
ਸ਼ੰਭੂ ਚੰਦਰ ਚੂੜ ਮ੍ਰਿੜ ਹੈ,
ਕਈ ਨਾਮਾਂ ਦੇ ਨਾਲ ਪ੍ਰਭੂ ਦੀ ਉਸਤਤੀ ਕਰਦੇ ਹਨ।
ਨੀਲ ਕੰਠ ਸ਼ੂਲੀ ਅਰ ਜਤੀ,
ਉਸ ਤੋਂ ਬਾਅਦ ਕਹਿੰਦੇ ਹਨ ਨੀਲ ਕੰਠ, ਹੇ ਪ੍ਰਭੂ, ਹੇ ਭਗਵਾਨ, ਕਿਰਪਾ ਕਰੋ, ਤੇਰਾ ਬਿਰਧ ਸਦਾ ਹੀ ਬਖਸ਼ਿੰਦਾ ਹੈ, ਕਿਰਪਾ ਕਰਨ ਵਾਲਾ ਹੈ, ਹੇ ਭਗਵਾਨ, ਤੂੰ ਉਹੀ ਨੀਲਕੰਠ ਪ੍ਰਭੂ ਹੈ। ਜਦੋਂ ਕਿ ਸਮੁੰਦਰ ਨੂੰ ਦੇਵਤਿਆਂ ਔਰ ਦੈਤਾਂ ਵੱਲੋਂ ਰਿੜਕਿਆ ਗਿਆ ਸੀ, ਉਸ ਦੇ ਵਿੱਚੋਂ ਜਦੋਂ 14 ਰਤਨ ਨਿਕਲੇ ਸੀ, ਨਾਲ ਦੇ ਨਾਲ ਉਸ ਵਿੱਚੋਂ ਜ਼ਹਿਰ ਨਿਕਲਿਆ ਕਾਲਕੂਟ, ਅਜਿਹਾ ਜ਼ਹਿਰ ਕਿ ਉਸ ਜ਼ਹਿਰ ਦੇ ਧਰਤੀ ਦੇ ਉੱਤੇ ਜਦੋਂ ਹੀ ਉਹ ਜ਼ਹਿਰ ਪ੍ਰਗਟ ਹੋਇਆ, ਅਜਿਹਾ ਪ੍ਰਭਾਵ ਸੀ ਉਸ ਦਾ ਕਿ ਉਸ ਦੇ ਪ੍ਰਭਾਵ ਦੇ ਨਾਲ ਸਾਰੀ ਸ੍ਰਿਸ਼ਟੀ ਜੋ ਹੈ ਦੁਖੀ ਹੋ ਰਹੀ ਸੀ, ਵਿਚਲਿਤ ਹੋ ਗਈ। ਪਰ ਹੇ ਭਗਵਾਨ, ਤੈਨੂੰ ਜੇ ਭੋਲਾ ਨਾਥ ਕਹਿਆ ਜਾਂਦਾ ਹੈ, ਇਤਨਾ ਕੁ ਭੋਲਾ ਹੈ ਕਿ ਉਸ ਜ਼ਹਿਰ ਨੂੰ ਆਪਣੇ ਤੁਸੀਂ ਗਲੇ ਵਿੱਚ ਜਦੋਂ ਟਿਕਾ ਲਿਆ ਤੇ ਇਤਨਾ ਗਲਾ ਹੀ ਪ੍ਰਭੂ ਦਾ ਨੀਲਾ ਹੋ ਗਿਆ। ਹੇ ਭਗਵਾਨ, ਆਪ ਉਹੀ ਪ੍ਰਭੂ ਹੋ, ਨੀਲ ਕੰਠ ਹੋ, ਬਖਸ਼ਿਸ਼ ਕਿਰਪਾ ਕਰੋ, ਅੱਜ ਤੁਹਾਡੇ ਦਾਸਾਂ ਦੇ ਉੱਪਰ ਅਜਿਹੀ ਵਿਪੱਤੀ ਬਣ ਗਈ ਹੈ, ਕਿਰਪਾ ਕਰੋ, ਸਾਡੇ ਅਜਿਹੇ ਦੁੱਖ ਦਾ ਨਿਵਾਰਨ ਕਰੋ।
ਵਰਨ ਸੋ ਬਿਸਦ ਵਿਭੂਤੀ ਠੱਟੀ,
ਹੇ ਪ੍ਰਭੂ, ਆਪ ਦਾ ਜੋ ਸਰੀਰ ਹੈ ਬੜਾ ਹੀ ਉਜਵਲ ਹੈ, ਆਪ ਨੇ ਆਪਣੇ ਸਰੀਰ ਦੇ ਉੱਤੇ ਜੋ ਵਿਭੂਤੀ ਮਲੀ ਹੋਈ ਹੈ। ਕਵੀ ਤੁਲਸੀ ਜੀ ਬੜਾ ਵਧੀਆ ਜ਼ਿਕਰ ਕਰਦੇ ਨੇ। ਕਵੀ ਤੁਲਸੀ ਜੀ ਕਹਿੰਦੇ ਹਨ, ਬੰਦੋ ਗੁਰਪਦ ਪਰਮ ਪਰਾਗਾ, ਸੁਰਚੀ ਸੁਬਾਸ ਸਰਸ ਅਨੁਰਾਗਾ, ਅਮਰ ਮੂਰ ਮੈ ਚੂਰਨ ਚਾਰੂ, ਸਮਨ ਸਕਲ ਭਵ ਰੁਜ ਪਰਵਾਰੂ। ਕਵੀ ਤੁਲਸੀ ਜੀ ਕਹਿੰਦੇ ਹਨ ਕਿ ਜਿਹੜੀ ਵਿਭੂਤੀ ਉਸ ਪ੍ਰਭੂ ਸ਼ਿਵ ਭਗਵਾਨ ਨੇ ਆਪਣੇ ਸਰੀਰ ਦੇ ਉੱਤੇ ਮਲੀ ਹੋਈ ਹੈ, ਅਸਲ ਵਿੱਚ ਉਹ ਪ੍ਰਭੂ ਦੇ ਸ਼੍ਰੀ ਚਰਨਾਂ ਦੀ ਧੂੜ ਹੈ। ਸੋ ਅਰਜ਼ ਕਰਾਂ ਕਿ ਇਹ ਧੂੜ ਮਲਣ ਤੋਂ ਭਾਵ ਇਹ ਵੀ ਹੈ ਕਿ ਹੇ ਪ੍ਰਭੂ ਸ਼ਿਵ ਭਗਵਾਨ, ਤੁਸੀਂ ਇਹ ਅਸਲੀ ਭੇਦ ਨੂੰ, ਰਹੱਸ ਨੂੰ ਜਾਣਦੇ ਹੋ ਕਿ ਸਾਰਾ ਜਗਤ ਮਿੱਥਿਆ ਹੈ, ਝੂਠ ਹੈ, ਨਾਸਵਾਨ ਹੈ, ਔਰ ਭਗਵਾਨ ਕਿਰਪਾ ਕਰੋ ਆਪ ਜੀ ਦੇ ਚਰਨਾਂ ਦੇ ਵਿੱਚ ਜੋ ਵੀ ਆਇਆ ਆਪ ਸਦਾ ਕਿਰਪਾ ਕਰਨ ਵਾਲੇ ਹੋ, ਆਪਣੇ ਇਹਨਾਂ ਦਾਸਾਂ ਉੱਪਰ ਵੀ ਕਿਰਪਾ ਕਰੋ।
ਅੰਧਕ ਘਾਤਕ ਰੁਦ੍ਰ ਤਲੋਚਨ,
ਹੇ ਪ੍ਰਭੂ ਆਪ ਅੰਧਕ ਦੈਤ ਦਾ ਨਾਸ ਕਰਨ ਵਾਲੇ ਹੋ, ਆਪ ਤ੍ਰਿਲੋਚਨ ਤਿੰਨ ਨੇਤਰਾਂ ਵਾਲੇ ਹੋ।
ਸ਼ੰਕਰ ਸੇਵਕ ਸੋਚ ਵਿਮੋਚਨ,
ਹੇ ਪ੍ਰਭੂ ਆਪ ਜੀ ਕਿਰਪਾ ਕਰਦੇ ਹੋ ਆਪਣੇ ਸੇਵਕਾਂ ਦੀ ਜੋ ਸੋਚਾਂ ਹਨ, ਭਾਵ ਜਿਹੜੀ ਸੇਵਕ ਦੇ ਹਿਰਦੇ ਵਿੱਚ ਕੋਈ ਵੀ ਅਜਿਹੀ ਸੋਚ ਆ ਜਾਵੇ ਜਿਸ ਦੇ ਨਾਲ ਸੇਵਕ ਦਾ ਹਿਰਦਾ ਦੁਖੀ ਹੋਵੇ, ਜਦੋਂ ਵੀ ਸੇਵਕ ਵਿਪੱਤੀ ਵਿੱਚ ਹੋਵੇ ਭਗਵਾਨ ਆਪ ਅਜਿਹੇ ਹੋ ਕੇ ਆਪਣੇ ਸੇਵਕ ਦੇ ਅੰਦਰ ਬੁਰੇ ਖਿਆਲ ਤੱਕ ਨਹੀਂ ਆਉਣ ਦਿੰਦੇ, ਆਪਣੇ ਸੇਵਕ ਦੇ ਅੰਦਰ ਦੁੱਖ ਵਾਲੀ ਭਾਵਨਾ ਤੱਕ ਨਹੀਂ ਰਹਿਣ ਦਿੰਦੇ, ਤੇ ਸੇਵਕ ਦੇ ਉੱਪਰ ਦੁੱਖ ਕਿਵੇਂ ਰਹਿਣ ਦਿਓਗੇ, ਭਾਵ ਸਦਾ ਹੀ ਆਪ ਬਖਸ਼ਿੰਦ ਹੋ।
ਆਪ ਕੀ ਮੂਰਤ ਬਹੁਤ ਪ੍ਰਤਾਪ ਹੈ,
ਭਗਵਾਨ ਆਪ ਦੀ ਮੂਰਤ ਕਿਆ ਅਜਿਹਾ ਕਹਿ ਸਕਦੇ ਹਾਂ ਕਿ ਆਪ ਤਪ ਨੇ ਹੀ ਆਪ ਦਾ ਸਰੂਪ ਧਾਰਿਆ ਹੈ, ਆਪ ਜੀ ਅਜਿਹੇ ਹੋ ਕੇ ਆਪ ਦੀ ਮੂਰਤ ਬੜੀ ਹੀ ਸ੍ਰੇਸ਼ਟ ਹੈ, ਬੜੀ ਹੀ ਸੋਭਨਿਕ ਹੈ।
ਬਹੁਤ ਪ੍ਰਸੰਨ ਅਲਪ ਜਪ ਜਪ,
ਔਰ ਪ੍ਰਭੂ ਆਪ ਦਾ ਇਹ ਬਿਰਧ ਹੈ, ਮਾਧੋ ਹਮ ਐਸੇ ਤੂੰ ਐਸਾ, ਅਸੀਂ ਜੈਸੇ ਵੀ ਹਾਂ ਪਰ ਭਗਵਾਨ ਆਪ ਅਜਿਹੇ ਹੋ ਕਿ ਜੇ ਕੋਈ ਆ ਕੇ ਥੋੜੀ ਵੀ ਸੇਵਾ ਕਰੇ ਆਪ ਦੇ ਚਰਨਾਂ ਵਿੱਚ ਤੁਰੰਤ ਹੀ ਉਸ ਦੇ ਉੱਪਰ ਰੀਝ ਜਾਂਦੇ ਹੋ, ਥੋੜੀ ਸੇਵਾ ਬਦਲੇ ਉਸ ਨੂੰ ਸਾਰਾ ਕੁਝ ਦੇ ਦਿੰਦੇ ਹੋ।
ਮਹਾਦੇਵ ਭਾਵ ਭੱਦਰ ਕਰੰਤਾ,
ਆਪ ਮਹਾਦੇਵ ਹੋ, ਭਾਵ ਦੇਵਾਂ ਦੇ ਵੀ ਦੇਵ ਹੋ, ਔਰ ਇਸ ਜਗਤ ਦੇ ਜਿਤਨੇ ਵੀ ਦੁੱਖ ਹਨ, ਇਸ ਜਗਤ ਦੇ ਵਿੱਚ ਜਿਤਨੇ ਵੀ ਫਾਹੀਆਂ ਹਨ, ਜਿਤਨੇ ਵੀ ਸੰਕਟ ਹਨ, ਸਾਰਿਆਂ ਦਾ ਨਾਸ ਕਰਨ ਵਾਲੇ ਹੋ।
ਤ੍ਰਿਪੁਰ ਹਰਿਓ ਤਿਮ ਬਿਘਨ ਹਰੰਤਾ,
ਹੇ ਪ੍ਰਭੂ ਜਿਸ ਤਰ੍ਹਾਂ ਆਪ ਨੇ ਤ੍ਰਿਪੁਰ ਨਾਮੀ ਦੈ ਦਾ ਨਾਸ ਕੀਤਾ ਸੀ ਗਰੀਬ ਨਵਾਜ ਪਾਤਸ਼ਾਹ ਜੀਓ, ਹੇ ਸ਼ਿਵ ਭਗਵਾਨ ਕਿਰਪਾ ਕਰੋ ਸਾਡੇ ਉੱਤੇ ਵੀ ਜੋ ਸੰਕਟ ਹਨ ਉਹਨਾਂ ਦਾ ਵੀ ਨਾਸ ਕਰ ਦੇਵੋ।
ਜਗਤ ਮਰਜ਼ਾ ਦਾ ਥਾਪਤ ਰਹਿਓ,
ਭਗਵਾਨ ਆਪ ਸਮਰੱਥ ਹੋ, ਸਦਾ ਤੋਂ ਹੀ ਆਪ ਨੇ ਜਗਤ ਦੀ ਮਰਿਆਦਾ ਨੂੰ ਸਥਾਪਿਤ ਰੱਖਿਆ।
ਕਥਾ ਪੁਰਾਣਨ ਕੀ ਮਹਿਲਹਿਓ,
ਕਿਉਂਕਿ ਅਸੀਂ ਪੁਰਾਣਾਂ ਦੀ ਕਥਾ ਦੇ ਵਿੱਚ ਸ਼੍ਰਵਣ ਕੀਤਾ ਹੈ ਕਿ ਜਦੋਂ ਵੀ ਧਰਮ ਦੇ ਉੱਤੇ ਸੰਕਟ ਬਣਿਆ, ਜਦੋਂ ਵੀ ਆਪ ਦੇ ਦਾਸਾਂ ਉੱਪਰ ਸੰਕਟ ਬਣਿਆ, ਆਪ ਸਦਾ ਹੀ ਕਿਰਪਾਲੂ ਹੋ, ਸਦਾ ਹੀ ਆਪ ਨੇ ਆਪਣੇ ਦਾਸਾਂ ਦੀ ਔਰ ਧਰਮ ਦੀ ਰੱਖਿਆ ਕੀਤੀ ਹੈ।
ਪਾਰਵਤੀ ਪਤ ਪਾਨ ਬਿਨਾਕੂ,
ਹੇ ਪ੍ਰਭੂ ਆਪ ਜੀ ਸ਼੍ਰੀ ਮਾਤਾ ਪਾਰਵਤੀ ਦੇ ਪਤੀ ਰੂਪ ਵਿੱਚ ਹੋ, ਔਰ ਆਪ ਜੀ ਅਜਿਹੇ ਹੋ ਜਿਨ੍ਹਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਧਨੁੱਖ ਫੜਿਆ ਹੋਇਆ ਹੈ।
ਕਰੋ ਚਹੋ ਜਿਮ ਕਹੇ ਕਵਾਕੂ,
ਆਪ ਸਮਰੱਥ ਹੋ, ਜੈਸਾ ਆਪ ਜੀ ਦਾ ਬਚਨ ਹੋਵੇ ਇੱਕ ਵਾਕ ਹੋਏਗਾ ਵੈਸਾ ਹੀ ਹੋ ਜਾਵੇਗਾ।
ਜਬ ਸੁਰਗਨ ਕੋ ਅਪਦਾ ਆਵੇ,
ਭਗਵਾਨ ਇਹ ਨਵੀਂ ਗੱਲ ਨਹੀਂ, ਜਦੋਂ ਵੀ ਦੇਵਤਿਆਂ ਦੇ ਉੱਪਰ ਕਿਸੇ ਵੀ ਤਰੀਕੇ ਦੀ ਵਿਪੱਤੀ ਆਉਂਦੀ ਹੈ, ਦੁੱਖ ਆਉਂਦਾ ਹੈ, ਅਪਦਾ ਆਉਂਦੀ ਹੈ, ਉਸ ਵਕਤ ਪ੍ਰਭੂ
ਦੀਨ ਹੋਏ ਤਾਂ ਸ਼ਰਨ ਸਦਾਵੇ,
ਉਹ ਦੀਨ ਹੋ ਕੇ ਨਿਮਾਣੇ ਹੋ ਕੇ ਆਪ ਦੀ ਸ਼ਰਨ ਵਿੱਚ ਆ ਜਾਂਦੇ ਹਨ।
ਆਪਣੇ ਭਗਤ ਜਾਨ ਸਮੁਦਾਏ,
ਔਰ ਆਪ ਕੈਸੇ ਹੋ, ਜਦੋਂ ਵੀ ਕੋਈ ਦੀਨ ਬਣ ਕੇ ਆਪ ਦੀ ਸ਼ਰਣੀ ਆ ਗਿਆ, ਆਪ ਜੀ ਉਸ ਨੂੰ ਆਪਣਾ ਸੇਵਕ ਜਾਣ ਕੇ
ਬਲ ਵਿਸਾਲ ਤੇ ਕਰਹਿ ਸਹਾਏ,
ਉਸ ਦੀ ਸਹਾਇਤਾ ਕਰਦੇ ਹੋ, ਬਹੁਤਾ ਬਲ ਲਾ ਕੇ, ਬਹੁਤ ਹੀ ਜ਼ਿਆਦਾ ਧਿਆਨ ਦੇ ਕੇ ਆਪਣੇ ਸੇਵਕ ਵੱਲ ਉਸ ਦੀ ਸਹਾਇਤਾ ਕਰਦੇ ਹੋ।
ਦੀਨ ਬੰਦ ਦੁੱਖ ਦਾਰਦ ਹਰਤਾ,
ਦੀਨ ਬੰਦ ਦੁੱਖ ਦਾਰਦ ਹਰਤਾ, ਤੁਸੀਂ ਦੀਨ ਬੰਧੂ ਹੋ, ਦੀਨਾਂ ਦੇ ਬੰਧੂ ਭਰਾਤਾ ਹੋ ਤੁਸੀਂ। ਜੇ ਇਹ ਚੀਜ਼ ਵੇਖੀ ਜਾਵੇ ਕਿ ਪ੍ਰਭੂ ਵਾਕੇ ਹੀ ਗਰੀਬਾਂ ਦੇ ਭਰਾਤਾ ਨੇ, ਤੇ ਪ੍ਰਭੂ ਸ਼੍ਰੀ ਰਾਮ ਦਾ ਬਚਨ ਫਿਰ ਯਾਦ ਆਉਂਦਾ ਜਦੋਂ ਕਿ ਆਪਣੀ ਮਾਤਾਵਾਂ ਨੂੰ ਆ ਕੇ ਅਯੋਧਿਆ ਵਿੱਚ ਪ੍ਰਭੂ ਬਚਨ ਕਰਦੇ ਨੇ, ਮਾਤਾ ਇਹ ਜਿਤਨੇ ਵੀ ਵਾਨਰ ਹਨ ਇਹ ਮੈਨੂੰ ਮੇਰੇ ਭਰਾਵਾਂ ਤੋਂ ਪਿਆਰੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹ ਬਚਨ ਕਿ ਮੇਰੇ ਘਰ ਦੇ ਵਿੱਚ ਜੇ ਮੈਂ ਵਿਦਿਆ ਮੈਂ ਪ੍ਰਾਪਤ ਕੀਤੀ ਹੈ, ਧਨ ਆਦਿਕ ਹੈ ਮੇਰੇ ਕੋਲ, ਯੁੱਧ ਜਿੱਤੇ ਇਨਹੀ ਕੇ ਪ੍ਰਸਾਦ, ਜੇ ਮੈਂ ਯੁੱਧ ਵੀ ਜਿੱਤਿਆ ਤੇ ਖਾਲਸੇ ਦੀ ਬਦੌਲਤ, ਭਾਵ ਇਹ ਸਤਿਗੁਰੂ ਹੈ ਜਿਹੜਾ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ, ਦੀਨ ਬੰਧੂ ਤੂੰ ਦੀਨਾਂ ਦਾ ਬੰਧੂ ਹੈ।
ਸੈਲ ਕਿਲਾ ਸੁਬਾਸਿਆ ਚਰਤਾ,
ਹੇ ਪ੍ਰਭੂ ਆਪ ਜੀ ਕੈਲਾਸ਼ ਨਗਰ ਦੇ ਵਿੱਚ ਉਸ ਕੈਲਾਸ਼ ਪਰਬਤ ਦੇ ਉੱਪਰ ਵਾਸ ਕਰਦੇ ਹੋ।
ਪ੍ਰਭੂ ਪਸ਼ੂਪਤ ਈਸ਼ਵਰ ਭਗਵਾਨ,
ਹੇ ਪ੍ਰਭੂ ਆਪ ਸਾਰਿਆਂ ਦੇ ਮਾਲਕ ਹੋ, ਈਸ਼ਵਰ ਹੋ, ਭਗਵਾਨ ਹੋ।
ਭੁਗਤ ਹੈ ਜਗ ਨਿਤ ਤੋਰੇ ਦਾਨ,
ਔਰ ਜੋ ਜਗਤ ਨੂੰ ਪਦਾਰਥ ਮਿਲ ਰਹੇ ਹਨ, ਸੁਖ ਮਿਲ ਰਿਹਾ ਹੈ, ਜਗਤ ਦੇ ਕੋਲ ਐਸ਼ਵਰਯ ਹੈ ਜੋ, ਉਹ ਪ੍ਰਭੂ ਆਪ ਦੀ ਕਿਰਪਾ ਹੈ, ਆਪ ਦੀ ਕਿਰਪਾ ਦੇ ਨਾਲ ਹੀ ਹੈ।
ਆਇਓ ਭੀਖਨ ਕਲ ਕਾਲ,
ਭਗਵਾਨ ਪਿਛਲੇ ਯੁੱਗਾਂ ਦੀ ਤੇ ਗੱਲ ਦੂਰ, ਹੁਣ ਅਜਿਹਾ ਸਮਾਂ ਹੈ, ਕਲ ਯੁਗ ਘੋਰ ਕਲ ਯੁਗ ਹੈ।
ਭਇਓ ਜਮਨ ਕੋ ਤੇਜ ਵਿਸਾਲ,
ਔਰ ਭਗਵਾਨ ਅਜਿਹੇ ਸਮੇਂ ਦੇ ਵਿੱਚ ਤੁਰਕਾਂ ਦਾ ਬਹੁਤ ਜ਼ਿਆਦਾ ਜ਼ੋਰ ਹੈ।
ਹਿੰਦੂ ਧਰਮ ਕੋ ਨਾਸ਼ ਕਰਨਤਾ,
ਉਸ ਔਰੰਗਜ਼ੇਬ ਨੇ ਇੱਕ ਗੱਲ ਦੇ ਉੱਪਰ ਆਪਣੀ ਕੁਚਾਲ ਫੜੀ ਹੋਈ ਹੈ ਜੋ ਕਿ ਹਿੰਦੂ ਧਰਮ ਦਾ ਨਾਸ਼ ਕਰਨਾ ਚਾਹੁੰਦਾ ਹੈ।
ਚਾਹਤ ਮਿਰਜ਼ਾ ਦਾ ਸਗਰੀ ਹੰਤਾ,
ਉਹ ਚਾਹੁੰਦਾ ਹੈ ਕਿ ਜੋ ਆਦ ਯੁਗਾਂ ਤੋਂ ਮਰਿਆਦਾ ਬਣੀ ਹੋਈ ਹੈ ਉਹ ਮਰਿਆਦਾ ਦਾ ਨਾਸ਼ ਹੋ ਜਾਵੇ।
ਜਿਜਗਨ ਆਨ ਪਰੇ ਸ਼ਰਨਾਈ,
ਇਸ ਤਰ੍ਹਾਂ ਜਿਤਨੇ ਵੀ ਇਹ ਪੰਡਿਤ ਲੋਕ ਅਮਰੇਸ਼ਵਰ ਅਸਥਾਨ ਦੇ ਉੱਪਰ ਪਹੁੰਚੇ ਹਨ ਸ਼ਿਵ ਭਗਵਾਨ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ, ਹੁਣ ਇਹ ਸਾਰੀ ਅਰਦਾਸ ਅਰਜ਼ੋਈਆਂ ਜੋਦੜੀਆਂ ਕਰਦੇ ਹੋਏ ਪੰਡਿਤ ਕਹਿਣ ਲੱਗੇ, ਪ੍ਰਭੂ ਆਪ ਦੇ ਭਗਤ ਆਪ ਦੇ ਦਾਸ ਆਪ ਜੀ ਦੀ ਚਰਨ ਸ਼ਰਨ ਵਿੱਚ ਹਾਜ਼ਰ ਹੋ ਚੁੱਕੇ ਹਨ।
ਬਿਨ ਕੋ ਅਬ ਹੋਏ ਸਹਾਈ,
ਕਿਉਂਕਿ ਭਗਵਾਨ ਹੋਰ ਹੈ ਕੌਣ ਜਿਹੜਾ ਸਾਡੀ ਸੁਣ ਲਵੇ ਜਾਂ ਸਾਡੀ ਰੱਖਿਆ ਕਰੇ, ਆਪ ਜੀ ਤੋਂ ਬਿਨਾਂ ਸਾਡਾ ਕੋਈ ਵੀ ਰੱਖਿਅਕ ਨਹੀਂ ਹੈ।
ਰਾਜ ਤੁਰਕ ਕੋ ਮਹਿਦ ਪ੍ਰਕਾਸ਼ਾ,
ਕਿਉਂਕਿ ਭਗਵਾਨ ਇਸ ਵਕਤ ਸ੍ਰਿਸ਼ਟੀ ਦੇ ਉੱਪਰ ਤੁਰਕ ਦਾ ਜੋ ਰਾਜ ਹੈ, ਜ਼ਾਲਮ ਦਾ ਰਾਜ ਬਹੁਤ ਹੀ ਜ਼ਿਆਦਾ ਵਿਸਤਰਿਤ ਹੈ।
ਰਾਵਣ ਜਿਮ ਨਹਿ ਚਹੋ ਜੇ ਨਾਸਾ,
ਪਰ ਭਗਵਾਨ ਕਿਰਪਾ ਕਰੋ, ਜਿਵੇਂ ਕਿ ਰਾਵਣ ਦਾ ਰਾਜ ਸੀ ਕਿਸੇ ਸਮੇਂ ਦੇ ਵਿੱਚ, ਔਰ ਰਾਵਣ ਜਿਮ ਨਹਿ ਚਹੋ ਜੇ ਨਾਸਾ, ਭਾਵ ਰਾਵਣ ਜੋ ਹੈ ਸ਼ਿਵ ਭਗਵਾਨ ਦਾ ਭਗਤ ਸੀ, ਔਰ ਪ੍ਰਭੂ ਆਪ ਜੀ ਕਿਰਪਾ ਕਰੋ ਕਿਤੇ ਇਹਦੇ ਵਿੱਚ ਹਿੱਤ ਨਾ ਕਰ ਜਾਣਾ ਕਿ ਜਿਵੇਂ ਰਾਵਣ ਤੁਹਾਡਾ ਭਗਤ ਸੀ ਪਰ ਉਹ ਕੁਚਾਲਾਂ ਚੱਲਦਾ ਸੀ, ਇਹਦਾ ਵੀ ਅਜਿਹਾ ਹੀ ਹਾਲ ਹੈ। ਔਰੰਗਜ਼ੇਬ ਆਪਣੇ ਵੱਲੋਂ ਤੇ ਦੀਨ ਦੀ ਗੱਲ ਕਰਦਾ ਹੈ, ਸ਼ਰ੍ਹਾ ਦੀ ਗੱਲ ਕਰਦਾ ਹੈ, ਮਰਿਆਦਾ ਦੀ, ਪਰ ਅਸਲ ਵਿੱਚ ਉਹ ਆਪਣੇ ਢੰਗ ਦੇ ਨਾਲ ਮਰਿਆਦਾ ਨੂੰ ਬਣਾਉਂਦਾ ਹੈ, ਮਰਿਆਦਾ ਦੇ ਢੰਗ ਨਾਲ ਆਪ ਨਹੀਂ ਬਣਦਾ। ਮਰਿਆਦਾ ਅਸਲ ਵਿੱਚ ਇਨਸਾਨ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਹੈ। ਮਰਿਆਦਾ ਦੇ ਵਿੱਚ ਆ ਕੇ ਹੁਣ ਸਤਿਗੁਰੂ ਪਾਤਸ਼ਾਹ ਜੀ ਦਾ ਕੋਈ ਵੀ ਹੁਕਮ ਹੈ ਉਹ ਇੱਕ ਮਰਿਆਦਾ ਹੈ। ਮਰਿਆਦਾ ਦਾ ਮਤਲਬ ਹੈ ਕਿ ਜਿਹੜਾ ਇਨਸਾਨ ਡਿਸਿਪਲਨ ਵਿੱਚ ਨਹੀਂ ਉਹ ਡਿਸਿਪਲਨ ਦੇ ਵਿੱਚ ਆ ਜਾਵੇ, ਸਿੱਧੇ ਰਸਤੇ ਤੁਰ ਪਵੇ। ਹੁਣ ਇਨਸਾਨ ਮਰਿਆਦਾ ਦੇ ਬਰਾਬਰ ਆਪਣੇ ਆਪ ਨੂੰ ਸਮਝ ਲਵੇ ਜਾਂ ਮਰਿਆਦਾ ਦੇ ਅਨੁਸਾਰ ਚੱਲਣ ਦੀ ਬਜਾਏ ਇਹ ਸੋਚੇ ਕਿ ਜਿਵੇਂ ਮੈਂ ਆ ਮਰਿਆਦਾ ਉਵੇਂ ਹੋਵੇ, ਮੈਨੂੰ ਨਾਮ ਨਹੀਂ ਜਪਣਾ ਚਾਹੀਦਾ ਜਾਂ ਮੈਨੂੰ ਸਾਧ ਸੰਗਤ ਨਹੀਂ ਕਰਨੀ ਚਾਹੀਦੀ, ਮੈਨੂੰ ਦਰਸ਼ਨ ਨਹੀਂ ਗੁਰੂ ਦੇ ਕਰਨੇ ਚਾਹੀਦੇ। ਜੇ ਇਨਸਾਨ ਸਮਝੇ ਮੇਰੇ ਢੰਗ ਨਾਲ ਹੋਵੇ ਉਹ ਗਲਤ ਹੋ ਜਾਏਗਾ। ਸੋ ਇਸ ਤਰ੍ਹਾਂ ਉਹ ਬ੍ਰਾਹਮਣ ਕਹਿਣ ਲੱਗੇ, ਭਗਵਾਨ ਉਹ ਜੋ ਔਰੰਗਜ਼ੇਬ ਹੈ ਉਹ ਵੀ ਕੁਛ ਅਜਿਹੀ ਹੀ ਕੁਰੀਤੀਆਂ ਕਰ ਰਿਹਾ ਹੈ, ਆਪਣੇ ਹੀ ਢੰਗ ਦੇ ਨਾਲ ਸ਼ਰ੍ਹਾ ਕਾਇਮ ਕਰ ਰਿਹਾ ਹੈ।
ਧਰਮ ਹਿੰਦੂਨ ਕੋ ਭਾਰੀ,
ਪਰ ਹੇ ਭਗਵਾਨ ਜੋ ਹਿੰਦੂਆਂ ਦਾ ਧਰਮ ਹੈ ਬਹੁਤ ਹੀ ਵੱਡਾ ਧਰਮ ਹੈ।
ਤਨ ਸਹਾਏ ਆ ਬਿਲਹੋ ਬਾਰੀ,
ਪਰ ਹੇ ਭਗਵਾਨ ਕਿਰਪਾ ਕਰੋ, ਜਿਵੇਂ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਜਿਵੇਂ ਆਪਨੇ ਹਰ ਯੁਗ ਵਿੱਚ ਸਹਾਇਤਾ ਕੀਤੀ ਹੁਣ ਵੀ ਸਹਾਇਕ ਬਣੋ। ਸੋ ਇਤਨੀ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਫਿਰ ਆਪ ਜੀ ਦੇ ਚਰਨਾਂ ਚ ਅਰਜ਼ ਕਰਾਂਗੇ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ।